माया मोह परम पै भूले सुतदारा स्यों प्रीत लगाई। एक उत्तम पंथ सुनियो गुरसंगत ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਪਿਆਰੇ ਜੀ ਅਵ ਗੁਣ ਪੁੱਤਰਾਂ ਦੇ, ਪਿਆਰੇ ਜੀ ਅਵ ਗੁਣ ਪੁੱਤਰਾਂ ਦੇ, ਜਨਨੀ ਚੇਤਨਾ ਰਾਖਸ ਤੇਤੇ। ਰਾਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸੇ ਅਵਗੁਣ ਮੇਰਾ। ਜੇ ਅਤ ਕ੍ਰੋਪ ਕਰੇ ਕਰਤਾਇਆ, ਤਾਂ ਵੀ ਚੇਤਨਾ ਰਾਖਸ ਮਾਇਆ। ਚਿੰਤ ਭਾਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਪਿਆਰੇ ਜੀ ਅਵ ਗੁਣ ਪੁੱਤਰਾਂ ਦੇ, ਪਿਆਰੇ ਜੀ ਅਵ ਗੁਣ ਪੁੱਤਰਾਂ ਦੇ। ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ
ਆਵਾਜ਼ ਘਟਾਓ ਕਿਸੇ
ਆਪਣੇ ਘਰ ਦੇ ਕੰਮ ਕਾਰਾਂ ਨੂੰ ਸੰਕੋਚ ਕੇ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਬਾਣੀ ਕੇ ਬੋਹਿਤ ਕਲਯੁਗ ਦੇ ਜਹਾਜ਼ ਤਖ਼ਤ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋਏ ਹੋ, ਬਹੁਤ ਉੱਤਮ ਕਰਮਾਂ ਵਾਲੇ ਹੋ। ਕਾਫੀ ਸਮੇਂ ਤੋਂ ਆਪ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਬਣਾ ਰਹੇ ਹੋ। ਜਿਤਨਾ ਸਮਾਂ ਬਾਕੀ ਰਹਿੰਦਾ ਹੈ ਇਸ ਸਮੇਂ ਨੂੰ ਵੀ ਸਫਲਾ ਬਣਾਉਣ ਵਾਸਤੇ ਆਪ ਸਰਬੱਤ ਮਾਈ ਭਾਈ ਆਪਣੀਆਂ ਮਨੋਬਿਰਤੀਆਂ ਇਕਾਗਰ ਕਰੋ, ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਔਰ ਬਿਰਤੀ ਦੀ ਅੰਤਰਮੁਖਤਾ ਦੁਆਰਾ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾਇਆ ਜਾ ਸਕੇ। ਇਹ ਜੋ ਸਮਾਗਮ ਪਰਮ ਪੂਜਿਆ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਕੇਵਲ ਹਿੰਦੁਸਤਾਨ ਦੇ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਜਾ ਕੇ ਜਿੱਥੇ ਸਿੱਖ ਗੁਰਸਿੱਖੀ ਲੈਣ ਤੋਂ ਕਰੋੜਾਂ ਕੋ ਦੂਰ ਚਲੇ ਗਏ ਸਨ, ਉਹਨਾਂ ਨੂੰ ਵੀ ਗੁਰਸਿੱਖੀ ਦੇ ਦਾਇਰੇ ਵਿੱਚ ਲਿਆਉਣ ਵਾਸਤੇ ਉਹਨਾਂ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਹਾਨੀਅਤ ਦੇ ਮਿਸ਼ਨ ਤੋਂ ਜਾਣੂ ਕਰਾਉਣ ਵਾਸਤੇ ਆਪ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਗੁਰਬਾਣੀ ਦੇ ਕੀਰਤਨ ਔਰ ਵਖਿਆਣ ਦੁਆਰਾ ਸਿੱਖ ਜਗਤ ਦੀ ਬੜੀ ਨਿਗਰ ਸੇਵਾ ਕੀਤੀ। ਲੱਖਾਂ ਦੀ ਗਿਣਤੀ ਦੇ ਵਿੱਚ ਸਿੰਘ ਸਜਾਏ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਮਰਪਿਤ ਤੇ ਸਮਾਗਮ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਹੈ। ਔਰ ਦੂਸਰੀ ਗੱਲ ਇਹ ਵੀ ਆਪ ਤ੍ਰਿਪਤ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਦਿਨ ਹਨ। ਕੱਲ ਗੁਰੂ ਬਾਬਾ ਜੀ ਦਾ ਪ੍ਰਕਾਸ਼ ਉਤਸਵ ਲੰਘ ਕੇ ਗਿਆ ਹੈ, ਸੋ ਇਹੋ ਬਣਦਾ ਹੈ ਵੀ ਆਪਾਂ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਬਾਬਤ ਵਿਚਾਰ ਕਰੀਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਦੀਨ ਦੁਖੀਆਂ ਦੀ ਪੁਕਾਰ ਸੁਣ ਕੇ ਆਪਣੇ ਆਪ ਨੂੰ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਏ ਭੋਏ ਦੀ ਤਲਵੰਡੀ ਵਿੱਚ ਅੱਜ ਤੋਂ ਤਕਰੀਬਨ 533 ਸਾਲ ਪਹਿਲਾਂ ਪ੍ਰਗਟ ਕੀਤਾ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਤੋਏ ਰਹਿ ਰਾਜ ਕਰ ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ। ਆਪਨੇ ਦੁਨੀਆਂ ਦੀ ਹਾਲਤ ਬੜੀ ਨਾਜ਼ੁਕ ਤੱਕੀ, ਦੇਖਿਆ ਰਾਜੇ ਕਾਸਾਈ ਹੋ ਗਏ ਹਨ, ਕਲਕਾਤੀ ਰਾਜੇ ਕਾਸਾਈ, ਧਰਮ ਖੰਭ ਲਾ ਕੇ ਉੱਡ ਗਿਆ ਹੈ, ਧਰਮ ਪੰਖ ਕਰ ਉੱਡ ਰਿਹਾ, ਚਾਰੇ ਪਾਸੇ ਕੂੜ ਹੀ ਕੂੜ ਪਸਰ ਗਿਆ ਹੈ, ਜਿਵੇਂ ਮੱਸਿਆ ਦੀ ਰਾਤ ਹਨੇਰਾ ਪਸਰਿਆ ਹੁੰਦਾ ਹੈ, ਚੰਦਰਮਾ ਦੀ ਇੱਕ ਕਿਰਨ ਵੀ ਦਿਖਾਈ ਨਹੀਂ ਦਿੰਦੀ, ਕੂੜ ਅਮਾਵਸ ਸੱਚ ਚੰਦਰਮਾ। ਇਸੇ ਤਰ੍ਹਾਂ ਸੱਚ ਰੂਪੀ ਚੰਦਰਮਾ ਬਿਲਕੁਲ ਗਾਇਬ ਹੋ ਗਿਆ ਸੀ। ਕੂੜ ਅਮਾਵਸ ਸੱਚ ਚੰਦਰਮਾ ਦੀ ਸਹਿ ਨਾਹੀਂ ਕਹਿ ਚੜਿਆ, ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਹਨ, ਕੱਲ ਆਈ ਕੁੱਤੇ ਮੂੰਹੀਂ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਰਾਜੇ ਆਪਣੀ ਪ੍ਰਜਾ ਪਰ ਜ਼ੁਲਮ ਕਰ ਰਹੇ ਸਨ, ਮਾਨੋ ਵਾੜ ਖੇਤ ਨੂੰ ਖਾ ਰਹੀ ਸੀ, ਪ੍ਰਜਾ ਦੀ ਹਾਲਤ ਕੈਸੀ ਸੀ, ਯਥਾ ਰਾਜਾ ਤਥਾ ਪ੍ਰਜਾ, ਪ੍ਰਜਾ ਦੇ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਹੀ। ਔਰ ਜਿਹੜੇ ਆਪਣੇ ਆਪ ਨੂੰ ਕਹਾਉਣ ਵਾਲੇ ਧਰਮ ਦੇ ਠੇਕੇਦਾਰ ਧਰਮ ਦੇ ਕਾਰਕੁਨ, ਉਹਨਾਂ ਦੀ ਹਾਲਤ ਕੈਸੀ ਸੀ, ਚੇਲੇ ਸਾਧ ਵਜਾਏ ਦੇ ਨੱਚਣ ਗੁਰੂ ਬਹੁਤ ਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ, ਜਿਨ੍ਹਾਂ ਦੇ ਹੱਥ ਵਿੱਚ ਨਿਆਂ ਸੀ, ਸਮੇਂ ਦੇ ਕਾਜ਼ੀ ਮੌਲਾਣੇ, ਉਹਨਾਂ ਦੀ ਹਾਲਤ ਕੈਸੀ ਹੋ ਗਈ ਸੀ, ਕਾਜ਼ੀ ਹੋਏ ਰਿਸ਼ਵਤੀ, ਉਹ ਰਿਸ਼ਵਤ ਖੋਰ ਹੋ ਚੁੱਕੇ ਸਨ, ਵੱਡੀ ਲੈ ਕੇ ਹੱਕ ਗਵਾਈ, ਦੁਨੀਆਂ ਤੋਂ ਸਦਾਚਾਰ ਸ੍ਰਿਸ਼ਟਾਚਾਰ ਬਿਲਕੁਲ ਗਾਇਬ ਹੋ ਗਿਆ ਸੀ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਥਾਉ ਜਾਈ, ਚਾਰੇ ਪਾਸੇ ਪਾਪ ਹੀ ਪਾਪ ਪਸਰ ਗਿਆ ਸੀ, ਵਰਤਿਆ ਪਾਪ ਸਭ ਸਜਗ ਮਾਹੀ, ਉਹ ਧਰਤੀ ਵਿਆਕਲ ਹੋ ਗਈ ਸੀ, कलमल होई मेदनी अरदास करे लिवलाए। सच्चे सुनिया कन दे तीरक देवै सहज सुभाए, इंद्र नो परमाया उठा छह बरलाए। फिर परमेश्वर ने ध्यान दे नाल धरती दी पुकार सुनी, फिर धरती ने धीरज दिता। साहिब गुरु नानक देव जी महाराज रूपी इंद्र जिन्हां ने दुनिया के कोने कोने में जाके नाम बाणी का मीह वरसाया, सड़दी बलदी दुनिया नूं नाम दे ठंडे छट्टे मार के शांत किया। फिर उन्होंने दीन दुखियां दे उधार वास्ते मात लोक पर उतार लिया। जब जब होत अरिष्ट पारा, तब तब दे तरत उतारा। साहिब गुरु नानक देव जी महाराज ने फिर दुनिया के लोगों की हालत बड़ी नाजुक तकी। बाबा देखै ध्यान धर, जल ती सब पृथ्वी दिसे आई। देखिया सारी दुनिया ईरखा तृष्णा चिंता दी अग्नि सड़बल रही है। हंस हेत लोभ कोप चारे नदियां अग, पवै दजह नानका तरिया करमी लग। पर साहिब गुरु नानक देव जी महाराज ने आतश दुनिया खुनक नाम खुदाया। सड़दी बलदी दुनिया नूं शांत करन वास्ते दुनिया के कोने कोने में जाके नाम दे छट्टे मारे। आद ब्याद उपार तिने तरह के रोगों च ग्रसी दुनिया नूं घर घर जाके नाम की दारू वंडी। क्योंकि मरीज की हालत ऐसी होवे कि वह चल फिर सकता होवे तां डाक्टर तो जाके दवाई ले सकता है, अपना ट्रीटमेंट करा सकता है। पर जेकर मरीज की हालत इतनी नाजुक हो जाए चल फिर भी ना सके, चारपाई उपर ही लेटिया रहे, फिर डॉक्टर नूं आप जाके मरीज का इलाज करना पैंदा है। सार संगत इसे तरह दुनिया नूं आद ब्याद उपार तिने तरह के रोगों ने ग्रसिया सी। पर साहिब गुरु नानक देव जी महाराज के पासों दुनिया की यह हालत बर्दाश्त ना हुई। आपने सर्व रोग औखद नाम नाम की दारू ली। जन्म जन्म के दुख निवारा, सूखा मन साधारा, दर्शन पेट होत निहाला, हर का नाम विचारा। मेरा वैद गुरु गोविंदा, हर हर नाम औखद मुख देवै, काट है जम की फंदा। और ये नाम दी दारू घर घर जाके वंडी। आपनू घर बार भी छड़ना पिया, परिवार का मोह भी त्यागना पिया। वैसे तो साहिब गुरु नानक देव जी महाराज कोई मोह विच ग्रसे नहीं सन, पर फिर भी कलयुगी जीवन नू एक नमूना देण वास्ते आदर्शक ग्रहस्थियां वाली जिंदगी बतीत कर रहे सन। फिर गुरु बाबा जी ने सुल्तानपुरों कमर कस्सा कर लिया, बाबे भेख बनाया, उदासी दी रीत चलाई, चढ़िया सोधन तरत लुकाई। फिर जिथे कि भी आपनों कोई कमजोरी दिसी, जेकर राजा नूं जालम देखिया, राजा प्रथा उपदेश दिता कि तुहाडे पास जिहड़ा राज भाग है ये तुहाडे कोल अकाल पुरख की अमानत है, जे तां तुसीं पर्जा दे नाल न्याय करदे रहे फिर तां तुहाडे उपर होएगी परमेश्वर की खुशी। पर जेकर तुसीं पर्जा नाल वितकरा करदे रहे, अपनी परजा ते जुल्म करते रहे, फिर परमेश्वर तुहाडे पासों अपनी अमानत वापस लै लेगा। जिथे कि भी आप जाते पहला जाके उतों के राजे नूं मिलदे। इस तरह वह पेखी साधु जिन्होंने पाखंड के आसरे लोगों नूं भरमाया सी, साहिब गुरु नानक देव जी महाराज ने उन्होंने भी सच्चाई का धर्म का उपदेश दिता। जे कि आपने किसी धर्म स्थान उपर कोई कुरीति देखी, आपने फिर लिहाज नहीं किया, ना वितकरा किया, हिंदुओं के तीर्थां ते गए, उतों के कारकुनां नूं अब कलू आयो रे एक नाम बोबो बोबो, अनुरोध नाही नाही मत भरम भूलो भूलो। भी दुनिया के लोगों नूं ਤੇ ਵਹਿਮ ਭਰਮ ਕਿਸੇ ਚੱਕਰ ਚ ਨਾ ਪਾਓ। ਇਹ ਪਹਿਲੇ ਯੁੱਗਾਂ ਜੋ ਸਾਧਨ ਕੀਤੇ ਜਾਂਦੇ ਸਨ ਉਹ ਕਲਯੁਗ ਦੇ ਸਮੇਂ ਵਿੱਚ ਫਲੀਭੂਤ ਨਹੀਂ ਹੋਣੇ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਸਤ ਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। ਤਿੰਨੋਂ ਯੁਗ ਤਿੰਨੋਂ ਦਿੜੇ, ਕਲ ਕੇਵਲ ਨਾਮ ਉਧਾਰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਬਾਬਾ ਜੀ ਨੇ ਉੱਥੋਂ ਦੇ ਕਾਰਕੁਨਾਂ ਨੂੰ ਉਪਦੇਸ਼ ਦੇਣਾ, ਕਿਉਂਕਿ ਸਾਰਥਮ ਧਰਮ ਸਥਾਨ ਰੂਹਾਨੀਅਤ ਦੀ ਰੋਸ਼ਨੀ ਦੇਣ ਵਾਸਤੇ ਸਰਚਲਾਈਟ ਦੀ ਨਿਆਈ ਹੁੰਦੇ ਹਨ। ਉੱਥੋਂ ਪਰਮਾਰਥ ਵਾਲੇ ਪਾਸੇ ਦੀ ਰਾਹ ਨੁਮਾਈ ਮਿਲਦੀ ਹੈ। ਪਰ ਗੁਰੂ ਬਾਬਾ ਜੀ ਦੇ ਸਮੇਂ ਧਰਮ ਸਥਾਨਾਂ ਦੀ ਤੀਰਥਾਂ ਦੀ ਹਾਲਤ ਬੜੀ ਨਾਜ਼ੁਕ ਹੋ ਗਈ ਸੀ। ਜਿਤਨੇ ਪਾਪ ਤੀਰਥਾਂ 'ਤੇ ਹੁੰਦੇ ਸਨ ਹੋਰ ਕਿਤੇ ਨਹੀਂ। ਜੇਕਰ ਤੀਰਥ ਪਾਪਾਂ ਦੇ ਵਿਚਾਰ ਦੇ ਅੱਡੇ ਬਣ ਜਾਣ ਫਿਰ ਪਰਮਾਰਥ ਦਾ ਰਸਤਾ ਕਿੱਥੋਂ ਪਤਾ ਲੱਗੇਗਾ। ਬਾਹਰ ਕੀ ਆਗਨ ਬੁਝਤ ਜਲ ਸਰਤਾ ਕਹਿ, ਨਾਓ ਮੈਂ ਜੋ ਆਗ ਲੱਗਿਆ ਕੈਸੇ ਕਹਿ ਬੁਝਾਈਏ। ਬਾਹਰ ਸੇ ਪਾਗ ਓਟ ਲੀਜੇ ਤੋ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਤਾਂ ਕਹੋ ਕਤ ਜਾਈਐ। ਚੋਰਨ ਕੇ ਤਰਾਤ ਜਾਇ ਗਏ ਸ਼ਰਨ ਨਰਿੰਦਰ, ਮਾਰੇ ਮਹੀ ਪਤ ਜੀਓ ਕੈਸੇ ਕਹਿ ਬਚਾਈਐ। ਮਾਇਆ ਡਰ ਡਰ ਪਤਹਾਰ, ਗੁਰਦੁਆਰਾ ਜਾਵੈ ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਐ। ਕਿਸੇ ਮਕਾਨ ਨੂੰ ਅੱਗ ਲੱਗ ਜਾਵੇ ਉਹਦਾ ਪਾ ਹੈ, ਉਹਦੇ ਉੱਪਰ ਪਾਣੀ ਪਾ ਦਿਓ ਅੱਗ ਬੁੱਝ ਜਾਏਗੀ। ਪਰ ਜੇਕਰ ਕਿਸੇ ਦਰਿਆ ਵਿੱਚ ਤੁਰੀ ਜਾਂਦੀ ਬੇੜੀ ਨੂੰ ਅੱਗ ਲੱਗ ਜਾਵੇ ਉਹ ਕਿਵੇਂ ਬੁੱਝੇਗੀ। ਦੂਸਰੀ ਮਿਸਾਲ, ਕੋਈ ਡਾਕੂਆਂ ਤੋਂ ਡਰਦਾ ਮਾਰਿਆ ਕਿਲ੍ਹੇ 'ਚ ਜਾ ਵੜੇ, ਪਰ ਜੇਕਰ ਡਾਕੂ ਕਿਲ੍ਹੇ ਦੇ ਅੰਦਰ ਹੀ ਵੜੇ ਬੈਠੇ ਹੋਣ ਫਿਰ ਕਿੱਥੇ ਛੁਟਕਾਰਾ ਹੋਵੇਗਾ। ਤੀਸਰੀ ਮਿਸਾਲ, ਕੋਈ ਚੋਰਾਂ ਤੋਂ ਡਰਦਾ ਮਾਰਿਆ ਕਿਸੇ ਰਾਜੇ ਦੀ ਸ਼ਰਨ ਅਖਤਿਆਰ ਕਰੇ, ਪਰ ਜੇ ਰਾਜਾ ਹੀ ਉਹਦੇ ਕੱਪੜੇ ਲਾਹ ਲਵੇ ਫਿਰ ਬਚਾਏਗਾ ਕੌਣ। ਸਾਰਥੰਗ ਇਸੇ ਤਰ੍ਹਾਂ ਕੋਈ ਦੁਨੀਆ ਦੀ ਮੋਹ ਮਾਇਆ ਤੋਂ ਬਚਣ ਵਾਸਤੇ ਗੁਰਦੁਆਰਿਆਂ ਦੀ, ਧਰਮ ਸਥਾਨਾਂ ਦੀ, ਤੀਰਥਾਂ ਦੀ ਸ਼ਰਨ ਤੱਕੇ। ਪਰ ਜੇਕਰ ਧਰਮ ਸਥਾਨ ਹੀ ਵਿਵਚਾਰ ਦੇ ਅੱਡੇ ਬਣ ਜਾਣ ਫਿਰ ਪਰਮਾਰਥ ਦੀ ਰੋਸ਼ਨੀ ਕਿੱਥੋਂ ਮਿਲੇਗੀ। ਮਾਇਆ ਡਰ ਡਰ ਪਤਹਾਰ, ਗੁਰਦੁਆਰਾ ਜਾਵੇ ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਧਰਮ ਸਥਾਨਾਂ 'ਤੇ ਵੀ ਬੜੀਆਂ ਕੁਰੀਤੀਆਂ ਹੋ ਰਹੀਆਂ। ਉਹਨਾਂ ਕੁਰੀਤੀਆਂ ਨੂੰ ਉੱਥੇ ਜਾ ਕੇ ਦੂਰ ਕੀਤਾ। ਸਾਰਥਮ ਦੇ ਤਿਆਰਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਦੇ ਚਾਰੇ ਪੈਰ ਮਜ਼ਬੂਤ ਕੀਤੇ। ਔਰ ਚੌਹਾਂ ਵਰਣਾ ਚੌਹਾਂ ਆਸ਼ਰਮਾਂ ਨੂੰ ਆਪਣਾ ਸਾਂਝਾ ਉਪਦੇਸ਼ ਦਿੱਤਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹਾਂ ਵਰਣਾ ਕਹੁ ਸਾਂਝਾ। ਜਿਹੜੇ ਪੁਰਾਤਨ ਧਰਮ ਸ਼ਾਸਤਰ ਸਨ, ਵੇਦ ਬਾਣੀ ਸੀ, ਇਹਨੂੰ ਸਿਰਫ ਬ੍ਰਾਹਮਣ ਪੜ੍ਹ ਸਕਦੇ ਸਨ ਜਾਂ ਖੱਤਰੀ ਪੜ੍ਹ ਸਕਦੇ ਸਨ, ਵੈਸ਼ ਸਿਰਫ ਸੁਣ ਸਕਦੇ ਸਨ, ਔਰ ਸ਼ੂਦਰਾਂ ਨੂੰ ਸੁਣਨ ਦਾ ਵੀ ਅਧਿਕਾਰ ਨਹੀਂ ਸੀ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ, ਜਿਹਨੂੰ ਕੋਈ ਵੀ ਪੜ੍ਹੇ ਕਿਸੇ ਨੂੰ ਕੋਈ ਰੁਕਾਵਟ ਨਹੀਂ। ਬ੍ਰਾਹਮਣ ਵੀ ਪੜ੍ਹ ਸਕਦਾ ਹੈ, ਖੱਤਰੀ ਵੀ ਪੜ੍ਹ ਸਕਦਾ ਹੈ, ਵੈਸ਼ ਵੀ ਪੜ੍ਹ ਸਕਦਾ ਹੈ, ਸ਼ੂਦਰ ਵੀ ਪੜ੍ਹ ਸਕਦੇ ਹਨ। ਇਹ ਗੁਰੂ ਬਾਬਾ ਜੀ ਦਾ ਦਰਬਾਰ, ਗੁਰੂ ਨਾਨਕ ਜੀ ਦਾ ਉਪਦੇਸ਼ ਸਭਨਾਂ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਹਾਂ ਵਰਨਾ ਕਹੁ ਸਾਂਝਾ। ਗੁਰਮੁਖ ਨਾਮ ਜਪੇ ਉਧਰੈ ਸੋ ਕਲਮੈ, ਘੱਟ ਘੱਟ ਨਾਨਕ ਮਾਂਝਾ। ਮਹਾਰਾਜ ਨੇ ਧਰਮ ਦੇ ਚਾਰੇ ਪੈਰ ਮਜ਼ਬੂਤ ਕੀਤੇ, ਚੌਹਾਂ ਵਰਨਾਂ ਨੂੰ ਸਾਂਝਾ ਉਪਦੇਸ਼ ਦੇ ਕੇ ਉਹਨਾਂ ਨੂੰ ਇੱਕ ਕਤਾਰ ਵਿੱਚ ਲਿਆ ਖੜੇ ਕੀਤਾ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਆਪਣੀਆਂ ਸੁਰਤਾਂ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਲੈ ਜਾਓ। ਅੱਜ ਆਪ ਜਗ ਜਲੰਧੇ ਦਾ ਉਧਾਰ ਕਰਦੇ ਕਰਦੇ ਸੜਦੀ ਬਲਦੀ ਦੁਨੀਆਂ ਨੂੰ ਨਾਮ ਦੇ ਠੰਡੇ ਛੱਟੇ ਮਾਰਦੇ ਮਾਰਦੇ ਆਦਿ ਵਿਆਹ ਦੁਪਾਰ ਤਿੰਨੇ ਤਰ੍ਹਾਂ ਦੇ ਰੋਗਾਂ ਵਿੱਚ ਗ੍ਰਸੀ ਦੁਨੀਆਂ ਨੂੰ ਨਾਮ ਦੀ ਦਾਰੂ ਵੰਡਦੇ ਵੰਡਦੇ ਇੱਕ ਹੋਰ ਬੀਆਬਾਨ ਵਿੱਚੋਂ ਗੁਜ਼ਰ ਰਹੇ ਹਨ। ਸਿਆਣੇ ਪੁਰਸ਼ਾਂ ਨੇ 6 ਰੁੱਤਾਂ ਮੰਨੀਆਂ ਹਨ। 12 ਮਹੀਨਿਆਂ ਦਾ ਸਾਲ ਹੈ, 2-2 ਮਹੀਨਿਆਂ ਦੀ ਇੱਕ ਰੁੱਤ ਮੰਨੀ ਗਈ ਹੈ। ਇਹਨਾਂ 6 ਵਿੱਚੋਂ ਇੱਕ ਬਰਸਾਤ ਦੀ ਰੁੱਤ ਹੈ, ਇਹਨੂੰ ਚਮਾਸਾ ਵੀ ਕਿਹਾ ਜਾਂਦਾ ਹੈ। ਅੱਗੇ ਗੁਰੂ ਬਾਬਾ ਜੀ ਕਈ ਵਾਰ ਚਮਾਸਾ ਕਿਸੇ ਨਗਰ ਵਿੱਚ ਕਿਸੇ ਬਸਤੀ ਵਿੱਚ ਬਤੀਤ ਕਰ ਲੈਂਦੇ ਹਨ। ਇਸ ਵਾਰ ਜਦੋਂ ਕੋਈ ਨਗਰ ਆਉਂਦਾ ਹੈ, ਕੋਈ ਬਸਤੀ ਆਉਂਦੀ ਹੈ, ਮਹਾਰਾਜ ਤੋਂ ਬਾਹਰ ਬਾਹਰ ਹੀ ਰਹਿੰਦੇ ਹਨ। ਹੁਣ ਜੰਗਲ 'ਚ ਬੈਠੇ ਹਨ, ਰਸਤੇ ਖਰਾਬ ਹਨ, ਮੀਂਹ ਪੈ ਰਿਹਾ ਹੈ, ਚਾਰੇ ਪਾਸੇ ਚਿੱਕੜ ਹੈ, ਪਾਣੀ ਹੀ ਪਾਣੀ ਹੈ। ਭਾਈ ਮਰਦਾਨੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਕੋਈ ਨਗਰ ਆਉਂਦਾ ਹੈ, ਕੋਈ ਬਸਤੀ ਆਉਂਦੀ ਹੈ, ਆਪ ਤੋਂ ਬਾਹਰ ਬਾਹਰ ਹੀ ਰਹਿੰਦੇ ਹੋ, ਮਹਾਰਾਜ ਦੇਖੋ ਮੌਸਮ ਕਿਤਨਾ ਖਰਾਬ ਹੈ, ਆਪਾਂ ਇੱਥੇ ਰੋਹੇ ਵਿੱਚ ਬੀਆਬਾਨ ਜੰਗਲ 'ਚ ਬੈਠੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆਂ, ਇਹ ਪ੍ਰਤੀਤ ਹੁੰਦਾ ਤੈਨੂੰ ਇਹ ਰੋਹੀਆਂ ਚੰਗੀਆਂ ਨਹੀਂ ਲੱਗਦੀਆਂ। ਭਾਈ ਮਰਦਾਨਾ, ਇਹ ਰੋਹੀਆਂ ਵੀ ਭਾਗਾਂ ਵਾਲੀਆਂ ਨੇ, ਜਿੱਥੇ ਪਰਮੇਸ਼ਰ ਦੇ ਪਿਆਰੇ ਨੇ ਹਜ਼ਾਰਾਂ ਸਾਲ ਬੈਠ ਕੇ ਤਪੱਸਿਆ ਕੀਤੀ ਹੈ। ਸਾਰ ਤੰਦ ਭਾਈ ਮਰਦਾਨਾ ਚੁੱਪ ਕਰ ਗਿਆ। ਮਹਾਰਾਜ ਨੇ ਸਾਹਮਣੇ ਦੇਖਿਆ ਪੋਸਟਮੈਨ ਇੱਕ ਡਾਕੀ ਆ ਰਿਹਾ ਹੈ, ਜਿਹਦੇ ਮੋਢੇ ਚਿੱਠੀਆਂ ਵਾਲਾ ਥੈਲਾ ਪਾਇਆ, ਜੁੱਤੀ ਲਾ ਕੇ ਹੱਥ 'ਚ ਫੜੀ ਹੈ, ਛਤਰੀ ਲਾਈ ਹੈ, ਪਾਣੀ 'ਚ ਛੱਪੜ ਛੱਪੜ ਕਰਦਾ ਆ ਰਿਹਾ ਹੈ। ਮਰਦਾਨਿਆ, ਉਹ ਦੇਖ ਸਾਹਮਣੇ ਕੌਣ ਆ ਰਿਹਾ ਹੈ। ਭਾਈ ਮਰਦਾਨੇ ਦੀ ਨਿਗਾਹ ਉੱਧਰ ਗਈ, ਸੱਚੇ ਪਾਤਸ਼ਾਹ ਕੋਈ ਚਿੱਠੀ ਰਸਾਂ, ਕੋਈ ਡਾਕੀਆ, ਕੋਈ ਪੋਸਟਮੈਨ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਕਹਿਣਗੇ ਮਰਦਾਨਿਆ, ਇਹਨੂੰ ਕੀ ਲੋੜ ਪਈ ਹੈ ਮੀਂਹ 'ਚ ਇਉਂ ਫਿਰਨ ਦੀ? ਮਰਦਾਨੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਸਰਕਾਰੀ ਨੌਕਰ ਹੈ, ਇਹਨੇ ਥਾਂ ਥਾਂ ਜਾ ਕੇ ਚਿੱਠੀਆਂ ਪਹੁੰਚਾਉਣੀਆਂ ਹਨ, ਜੇਕਰ ਇਹਨੇ ਥਾਂ ਥਾਂ ਚਿੱਠੀਆਂ ਨਾ ਪਹੁੰਚਾਈਆਂ ਇਹਨੂੰ ਤਨਖਾਹ ਕਿਵੇਂ ਮਿਲੇਗੀ, ਔਰ ਜੇਕਰ ਇਹਨੂੰ ਤਨਖਾਹ ਨਾ ਮਿਲੀ ਇਹਦਾ ਗੁਜ਼ਾਰਾ ਕਿਵੇਂ ਹੋਵੇਗਾ, ਆਪਣੇ ਬਾਲ ਬੱਚੇ ਨੂੰ ਕਿਵੇਂ ਪਾਲੇਗਾ? ਮਹਾਰਾਜ ਸਰਕਾਰੀ ਨੌਕਰ ਹੋਣ ਦੇ ਨਾਤੇ ਇਹਨੂੰ ਮੀਂਹ ਹਨੇਰੀ ਨਹੀਂ ਦੇਖਣੀ ਬਣਦੀ। ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਇਹ ਤਾਂ ਝੂਠੀ ਸਰਕਾਰ ਦਾ ਨੌਕਰ ਹੈ, ਇਹ ਬਾਰਿਸ਼ ਦੀ, ਹਨੇਰੀ ਦੀ, ਖਰਾਬ ਮੌਸਮ ਦੀ, ਚਿੱਕੜ ਦੀ ਪਰਵਾਹ ਨਹੀਂ ਕਰਦਾ। ਮਰਦਾਨਿਆਂ, ਅਸੀਂ ਤਾਂ ਸੱਚੀ ਸਰਕਾਰ ਦੇ ਨੌਕਰ ਹਾਂ, ਸਾਡੀ ਨਿਰੰਕਾਰ ਵੱਲੋਂ ਡਿਊਟੀ ਲੱਗੀ ਹੈ, ਅਸੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਅਗਿਆਨਤਾ ਦੇ ਹਨੇਰੇ 'ਚ ਠੇਡੇ ਖਾਰੀ ਲੋਕਾਂ ਨੂੰ ਗਿਆਨ ਦੀ ਰੋਸ਼ਨੀ ਬਖਸ਼ਣੀ ਹੈ, ਭੁੱਲੇ ਭਟਕੇ ਲੋਕਾਂ ਨੂੰ ਧਰਮ ਦਾ ਰਸਤਾ ਦਿਖਾਉਣਾ ਹੈ। ਅਸੀਂ ਸੱਚੀ ਸਰਕਾਰ ਦੇ ਨੌਕਰ ਹੋ ਕੇ ਫਿਰ ਬਾਰਿਸ਼ ਜਾਂ ਖਰਾਬ ਰਸਤੇ ਜਾਂ ਚਿੱਕੜ ਦੇਖ ਕੇ ਕਿਸੇ ਬਸਤੀ 'ਚ ਵੜ ਕੇ ਬੈਠ ਜਾਈਏ? ਸਾਰਥ ਗੁਰੂ ਬਾਬਾ ਜੀ ਦੀ ਦੀ ਲੱਗੇ, ਭਾਈ ਮਰਦਾਨਾ ਨਿਰੁੱਤਰ ਹੋ ਜਾਂਦਾ ਹੈ, ਕੋਈ ਜਵਾਬ ਨਹੀਂ ਦਿੰਦਾ। ਇਕਦਮ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗਤ ਬਦਲੀ, ਨੇਤਰਾਂ ਵਿੱਚੋਂ ਵੈਰਾਗ ਦੇ ਕੁਝ ਅੰਸੂ ਟੱਪ ਕੇ ਆਵਾਜ਼ ਦਿੱਤੀ, ਮਰਦਾਨਿਆਂ ਰਬਾਬ ਉਠਾ, ਬਾਣੀ ਆਈ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਦਾ ਕਰੀ ਗਿਆਨ ਵਿਹਲਾ ਲੋ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਮਰਦਾਨਿਆਂ ਪ੍ਰਭਾਵ ਉਠਾ, ਧੁਰ ਕੀ ਬਾਣੀ ਆਈ ਹੈ, ਅਕਾਲ ਪੁਰਖ ਦਾ ਪੈਗਾਮ ਆਇਆ। ਸਾਰਥੰਗ ਭਾਈ ਮਰਦਾਨੇ ਨੇ ਹੁਕਮ ਮੰਨਿਆ, ਰਬਾਬ ਦੀਆਂ ਰਾਜ ਨੇ ਇੱਕ ਵੈਰਾਗਮੇ ਸ਼ਬਦ ਇਉਂ ਉਚਾਰਨ ਕੀਤਾ। तो दर्शन के ताई पया दीवाना पया दीवाना तो दर्शन के ताई पया दीवाना पया दीवाना तेरा पाग खलड़ी मेरा तीत मैं दीवाना पया अतीत कर का सा दर्शन की भूख मैं दर मांगो नीता नीत तो दर्शन की करो समाए मैं दर मांगत भीख्या पाए केसर कुसुम निर्ग में हरना सर्व शरीरी चढ़ना चंदन भगता जोत इने ही सर्वे परमल करना के पड़ पांडा कह ना कोए ऐसा भगत वर्ण में होए तेरे नाम निवे रहे लिवलाए नानक तिन दर भीख्या पाए भाई मरदाने ने रबाब वजाया गुरु बाबा जी ने इत्यादिक शब्द का गायन किया शब्द की समाप्ति हो गई गुरु बाबा जी अपने आसन पर उठ के खड़े हो गए उथों चाले पा दते अगे अगे गुरु बाबा जी पिछे पिछे भाई बाला मरदाना सारा दिन चलते गए राब कित चिकड़ आ जाता है गुरु बाबा जी अपना जोड़ा उतार देंगे ने खुशक जगह आ जाती है जोड़ा पहन लेंदे हैं यूं चलते चलते शाम तक एक नगर के नज़दीक पहुँच जाते हैं सार संघ तो नगर है ठगां दा जिथे अल्फों जे तक ए टू जैड सारे ठग ही ठग रहते हैं उस पिंड के नज़दीक जाके व्यंगवी लहजे विच कहण लगे मरदानिया भी तेनों रोहियां चंगिया नहीं सी लगदियां भी चल तेनों घुग वसदा नगर दिखाउंदे आ इह पर मुकाबला कर ली इस नगर का उन्हां रोहियां दे नाल अगे गए पिंड के मुखी मुखी ठग बैठे ने उन्होंने दूरों ही देखा भी वह जिहड़े सामने मुसाफर आ रहे ने उन्हां दे चेहरे दग दग करदे ने जरूर इन्हां दे पास कोई गुजा धन होवेगा ज्यादा माल सबाब तां प्रतीत हुंदा नहीं इन्हां पास हीरे लाल जवाहरात होंगे क्योंकि सार संगत ए लोग चेहरिआं तों अंदाजा लाउंदे ने इंसान दा चेहरा इहदे अंदरली खुशी दा वी और गमी दा वी इहदे अंदरले भावें आत्म तन है भावें दुनियावी तन है उसका प्रतीक होंदा है सियाने पुरश चेहरे नूं देख के झट अंदाजा ला लैंदे ने हुण सार संगत इहनां ठगां दा कम की सी ਵੀ ਆਏ ਗਏ ਮੁਸਾਫਰ ਦੀ ਬੜੀ ਸੇਵਾ ਕਰਨੀ ਔਰ ਰਾਤ ਦੇ ਸਮੇਂ ਉਹਦੇ ਪਾ ਜਿਹੜਾ ਮਾਲ ਮਤਾ ਹੋਣਾ ਲੁੱਟ ਲੈਣਾ, ਉਹਨੂੰ ਜਾਨੋਂ ਖਤਮ ਕਰ ਦੇਣਾ, ਟਕੇ ਟਕੇ ਬਦਲੇ ਕਿਸੇ ਨੂੰ ਮਾਰ ਦੇਣਾ, ਇਹਨਾਂ ਵਾਸਤੇ ਮਾਮੂਲੀ ਜਿਹੀ ਗੱਲ ਹੋ ਚੁੱਕੀ ਸੀ। ਖੈਰ ਦੋ ਮੁਖੀ ਮੁਖੀ ਠੱਗ ਉੱਠ ਕੇ ਅੱਗੇ ਗਏ। ਮਹਾਰਾਜ ਸਾਡੇ ਉਹ ਭਾਗ, ਆਪਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ, ਸ਼ਾਮ ਹੋ ਗਈ ਆ, ਆਪ ਸਾਡੇ ਨਗਰ ਵਿੱਚ ਵਿਸ਼ਰਾਮ ਕਰੋ, ਸਵਾਗਤ ਹੀ ਚਾਲੇ ਪਾ ਦੇਣੇ। ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਨੂੰ ਇੱਕ ਮੁਖੀ ਠੱਗ ਦੇ ਘਰ ਲੈ ਗਏ, ਜਿਹਦਾ ਬਹੁਤ ਵੱਡਾ ਮਕਾਨ ਹੈ। ਇੱਕ ਬੈਠਕ ਵਿੱਚ ਉਤਾਰਾ ਕਰਾ ਦਿੱਤਾ। ਮਹਾਰਾਜ ਪਾਲੀਆਂ ਪ੍ਰਸਾਦ ਜਾਂਦੇ ਹਨ, ਭਾਈ ਬਾਲਾ ਮਰਦਾਨਾ ਵੀ ਚਰਨਾਂ 'ਚ ਬੈਠ ਜਾਂਦੇ ਹਨ। ਥੋੜ੍ਹੀ ਦੇਰ ਬਾਅਦ ਇੱਕ ਠੱਗ ਆਇਆ, ਮਹਾਰਾਜ ਜਲ ਪਾਣੀ ਤਿਆਰ ਹੈ, ਦੁੱਧ ਗਰਮ ਕਰ ਦਿੱਤਾ ਹੈ, ਆਪ ਦਾ ਹੁਕਮ ਹੋਵੇ ਲੈ ਆਈਏ। ਮਹਾਰਾਜ ਕਹਿਣ ਲੱਗੇ ਵੀ ਅਸੀਂ ਜਲ ਪਾਣੀ ਜਾਂ ਦੁੱਧ ਵਗੈਰਾ ਕੁਛ ਨਹੀਂ ਛਕਣਾ। ਖੈਰ ਇਹ ਵਾਪਸ ਮੁੜ ਗਿਆ। ਥੋੜ੍ਹੀ ਦੇਰ ਪਿੱਛੋਂ ਦੂਸਰਾ ਠੱਗ ਆਇਆ, ਮਹਾਰਾਜ ਇਸ਼ਨਾਨ ਵਾਸਤੇ ਜਲ ਗਰਮ ਕਰ ਦਿੱਤਾ ਹੈ, ਆਪ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਹੋ, ਥਕਾਵਟ ਹੋਈ ਹੋਵੇਗੀ, ਗਰਮ ਪਾਣੀ ਨਾਲ ਇਸ਼ਨਾਨ ਕਰ ਲਓ, ਥਕਾਵਟ ਲੈ ਜਾਏਗੀ। ਜੇ ਇਸ਼ਨਾਨ ਨਹੀਂ ਕਰਨਾ ਪੰਜ ਇਸ਼ਨਾਨਾਂ ਹੀ ਕਰ ਲਓ। ਮਹਾਰਾਜ ਕਹਿਣ ਲੱਗੇ ਵੀ ਨਾ, ਅਸੀਂ ਪੰਜ ਇਸ਼ਨਾਨਾਂ ਕਰਨਾ ਔਰ ਨਾ ਹੀ ਇਸ਼ਨਾਨ ਕਰਨਾ। ਇਹ ਵੀ ਵਾਪਸ ਮੁੜ ਗਿਆ। ਥੋੜ੍ਹੀ ਦੇਰ ਪਿੱਛੋਂ ਤੀਸਰਾ ਠੱਗ ਆਇਆ, ਮਹਾਰਾਜ ਭੋਜਨ ਵੀ ਤਿਆਰ ਹੈ, ਜੇ ਆਪ ਦਾ ਹੁਕਮ ਹੋਵੇ ਇੱਥੇ ਲੈ ਆਉਂਦੇ ਹਾਂ, ਨਹੀਂ ਭੋਜਨ ਸ਼ਾਲਾ ਵਿੱਚ ਜਾ ਕੇ ਛਕ ਲਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਭੋਜਨ ਵੀ ਨਹੀਂ ਛਕਣਾ। ਹੁਣ ਮਹਾਰਾਜ ਨੇ ਜਵਾਬ ਦੇ ਦਿੱਤਾ, ਭਾਈ ਮਰਦਾਨਾ ਸੋਚ ਰਿਹਾ ਵੀ ਮੈਨੂੰ ਤਾਂ ਭੁੱਖ ਲੱਗੀ ਹੈ, ਮਹਾਰਾਜ ਸਭ ਕਾਸੇ ਨੂੰ ਜਵਾਬ ਦੇਈ ਜਾ ਰਹੇ ਨੇ। ਜਦੋਂ ਤੀਸਰਾ ਠੱਗ ਵੀ ਵਾਪਸ ਮੁੜ ਗਿਆ, ਮਰਦਾਨੇ ਨੇ ਅਰਜ਼ ਕੀਤੀ, ਮਹਾਰਾਜ ਜੇ ਆਪ ਨੇ ਨਹੀਂ ਛਕਣਾ ਮੇਰੇ ਵਾਸਤੇ ਮੰਗਾ ਦਿਓ। ਗੁਰੂ ਬਾਬਾ ਜੀ ਕਹਿਣ ਲੱਗੇ ਮਰਦਾਨਿਆ ਵੀ ਦਰਅਸਲ ਤੈਨੂੰ ਨਹੀਂ ਪਤਾ ਇਹ ਠੱਗਾਂ ਦਾ ਪਿੰਡ ਹੈ, ਇੱਥੇ ਸਾਰੇ ਠੱਗ ਹੀ ਠੱਗ ਰਹਿੰਦੇ ਨੇ, ਵੀ ਜਿਹੜਾ ਇਹਨਾਂ ਨੇ ਆਪਣੇ ਵਾਸਤੇ ਦੁੱਧ ਗਰਮ ਕੀਤਾ ਸੀ ਉਹਦੇ 'ਚ ਜ਼ਹਿਰ ਮਿਲਾਈ ਸੀ, ਜਿਹੜਾ ਇਹਨਾਂ ਨੇ ਆਪਣੇ ਵਾਸਤੇ ਪਾਣੀ ਗਰਮ ਕੀਤਾ ਉਹਦੇ ਵਿੱਚ ਵੀ ਜ਼ਹਿਰ ਮਿਲਾਈ, ਵੀ ਕੁਰਲਾ ਵਗੈਰਾ ਕਰਨਗੇ ਉੱਥੇ ਹੀ ਢੇਰੀ ਹੋ ਜਾਣਗੇ। ਔਰ ਮਰਦਾਨੇ ਜਿਹੜਾ ਇਹਨਾਂ ਨੇ ਭੋਜਨ ਤਿਆਰ ਕੀਤਾ ਪ੍ਰਸ਼ਾਦਾ ਪਾਣੀ ਜ਼ਹਿਰ ਉਹਦੇ ਵਿੱਚ ਵੀ ਮਿਲੀ ਹੈ, ਜੇ ਜ਼ਰੂਰਤ ਹੈ ਤਾਂ ਮੰਗਾ ਦੇਈਏ, ਹੁਣ ਮੌਤ ਕਿਹਨੂੰ ਇਸ਼ਟ ਹੈ। ਮਰਦਾਨਾ ਕਹਿਣ ਲੱਗਿਆ ਮਹਾਰਾਜ ਜੇ ਐਸੀ ਗੱਲ ਹੈ ਫਿਰ ਮੈਨੂੰ ਕਿਸੇ ਭੋਜਨ ਦੀ ਜ਼ਰੂਰਤ ਨਹੀਂ। ਮੁਸਾਫਰ ਨੇ ਇਹਨਾਂ ਨੂੰ ਛਕਣ ਵਾਸਤੇ ਦੁੱਧ ਦਿੱਤਾ, ਉਹ ਨਹੀਂ ਸੀ ਛਕਿਆ, ਇਸ਼ਨਾਨ ਕਰਨ ਵਾਸਤੇ ਪਾਣੀ ਗਰਮ ਕੀਤਾ, ਇਹਨਾਂ ਨੇ ਇਸ਼ਨਾਨ ਨਹੀਂ ਕੀਤਾ, ਔਰ ਹੁਣ ਛਕਣ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਇਹਨਾਂ ਨੇ ਭੋਜਨ ਵੀ ਨਹੀਂ ਛਕਿਆ। ਅੱਗੇ ਤਾਂ ਜਿਹੜੇ ਮੁਸਾਫਰ ਆਉਂਦੇ ਸਨ ਉਹਨਾਂ ਨੂੰ ਜੋ ਦਿੰਦੇ ਛਕ ਲੈਂਦੇ, ਕਿਤੇ ਐਸਾ ਨਾ ਹੋਵੇ ਸਰਕਾਰ ਨੇ ਸੂਹੀਏ ਭੇਜੇ ਹੋਣ ਸਾਡਾ ਭੇਤ ਲੈਣ ਵਾਸਤੇ। ਪਰ ਜਿਹੜੇ ਮੁਖੀ ਮੁਖੀ ਠੱਗ ਸਨ ਨਾ, ਉਹ ਕਹਿਣ ਲੱਗੇ ਵੀ ਭਾਵੇਂ ਸੂਹੀਏ ਵੀ ਕਿਉਂ ਨਾ ਹੋਣ, ਵੀ ਆਪਾਂ ਲੁੱਟੇ ਬਗੈਰ ਇਹਨਾਂ ਨੂੰ ਜਾਣ ਨਹੀਂ ਦੇਣਾ। ਦੇਖੋ ਨਾ ਇਹਨਾਂ ਦੇ ਚਿਹਰਿਆਂ ਦੀ ਰੰਗਤ ਕਿਵੇਂ, ਚਿਹਰੇ ਦਗਦਾ ਕਰਦੇ ਨੇ, ਜ਼ਰੂਰ ਇਹਨਾਂ ਪਾਸ ਕੀ ਗੁੱਜਾ ਧਨ ਹੈ। ਹੁਣ ਸਾਰ ਸੰਗ ਤੋਂ ਠੱਗ ਕਹਿਣ ਲੱਗੇ ਨਰੋਏ ਨਰੋਏ ਮੁੰਡਿਆਂ ਨੂੰ, ਇਵੇਂ ਕਰੋ ਰੱਸੇ ਤਿਆਰ ਕਰ ਲਓ, ਇਹਨਾਂ ਮੁਸਾਫਰਾਂ ਨੂੰ ਬੰਨ ਕੇ ਨੂੜ ਕੇ ਇਹਨਾਂ ਨੂੰ ਕਾਬੂ ਕਰਕੇ, ਜੋ ਇਹਨਾਂ ਦੇ ਪਾਸ ਮਾਲ ਮਤਾ ਖੋ ਲਓ, ਜਾਨੋ ਮਾਰ ਦਿਓ। ਸਾਰਥੰਗ ਦੇ ਠੱਗ ਤਾਂ ਇੱਧਰ ਇਉਂ ਸਲਾਹਾਂ ਕਰ ਰਹੇ ਨੇ, ਇੱਧਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਰਦਾਨਿਆ ਵੀ ਜੇ ਤਾਂ ਭੋਜਨ ਨਹੀਂ ਨਾ ਛਕਣਾ ਫਿਰ ਇਉਂ ਕਰ, ਰੂਹ ਦੀ ਖੁਰਾਕ ਛਕ, ਰਬਾਬ ਦੀਆਂ ਤਾਰਾਂ ਛੇੜ, ਤੈਨੂੰ ਤੇਰੀ ਰੂਹ ਦੀ ਖੁਰਾਕ ਛਕਾਈਏ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਭਾਈ ਮਰਦਾਨੇ ਨੇ ਗੁਰੂ ਬਾਬਾ ਜੀ ਦਾ ਹੁਕਮ ਹੀ ਮੰਨਣਾ ਸੀ, ਫਿਰ ਬਾਬ ਦੀਆਂ ਤਾਰਾਂ ਛੇੜ ਦਿੱਤੀਆਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਇਉਂ ਗਾਇਨ ਕੀਤਾ। फिर दे ठगवाड़े ओ वेखी ना ठगया जावी दे ठगवाड़े ओ वेखी ना ठगया ਸੰਗਤ ਸਰੀਰਕ ਨਗਰੀ ਹੈ। ਇਹ ਸਰੀਰ ਰੂਪੀ ਨਗਰੀ ਵਿੱਚ ਚੋਰ ਵੀ ਰਹਿੰਦੇ ਨੇ, ਠੱਗ ਵੀ ਰਹਿੰਦੇ ਨੇ, ਦੇਵਤੇ ਵੀ ਰਹਿੰਦੇ ਨੇ। ਜਿਵੇਂ ਪਿੰਡਾਂ ਸ਼ਹਿਰਾਂ ਵਿੱਚ ਹਰ ਕਿਸਮ ਦੇ ਲੋਕ ਰਿਹਾ ਕਰਦੇ ਨੇ, ਇਸੇ ਤਰ੍ਹਾਂ ਸਰੀਰ ਰੂਪੀ ਨਗਰੀ ਦੇ ਵਿੱਚ ਜਿਹੜੇ ਸਨ ਆਸਰੀ ਗੁਣ, ਇਹਨਾਂ ਚੋਰਾਂ ਜਾਂ ਠੱਗਾਂ ਦੀ ਨਿਆਈ, ਔਰ ਜਿਹੜੇ ਹਨ ਦੈਵੀ ਗੁਣ, ਇਹ ਹਨ ਦੇਵਤਿਆਂ ਦੀ ਨਿਆਈ। ਔਰ ਜਿਹੋ ਜਿਹੇ ਕੋਈ ਇਨਸਾਨ ਕਰਤੱਵ ਕਰਦਾ ਹੈ, ਜਿਹੋ ਜਿਹੇ ਗੁਣ ਧਾਰਨ ਕੀਤੇ ਹਨ, ਉਹਨੂੰ ਉਹੋ ਜਿਹਾ ਦਰਜਾ ਮਿਲ ਜਾਂਦਾ ਹੈ। ਜਿਵੇਂ ਗੁਰੂ ਕਵੀਂਦਰ ਪਾਤਸ਼ਾਹ ਨੇ ਕਿਹਾ, ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਪਰ ਇਹਦੇ ਉਲਟ, ਹੋ ਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਿੰਨ ਕੋ ਸਭ ਤਰਹੀ। ਇਹ ਸਰੀਰ ਰੂਪੀ ਨਗਰੀ ਵਿੱਚ ਚੋਰ ਵੀ ਰਹਿੰਦੇ ਨੇ। ਕਿਹੜੇ? ਇੱਕ ਨਗਰੀ ਪੰਜ ਚੋਰ ਬਸੀ ਵਾਲੇ, ਵਰਜਤ ਚੋਰੀ ਧਾਵੈ, ਤ੍ਰਿਹ ਦੇ ਸਮਾਦ ਰੱਖਿਆ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਚੋਰਾਂ ਤੋਂ ਸਾਵਧਾਨ ਕਰਦੇ ਹੋਏ, ਸੁਚੇਤ ਕਰਦੇ ਹੋਏ ਫਰਮਾਨ ਕਰਦੇ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰੈ। ਪੰਜਾਂ ਚੋਰਾਂ ਨੇ ਲੁੱਟਿਆ ਕਰ ਫੇਰਾ, ਪੰਜਾਂ ਚੋਰਾਂ ਨੇ ਲੁੱਟਿਆ ਹਰ ਤੇਰਾ, ਚੋਰਾਂ ਨੇ ਲੁੱਟਿਆ ਕਰ ਤੇਰਾ, काम क्रोध रूपी पांच चोरा ने जीव दे दैवी गुण रूपी अमृत नु लुटिया है, पर इनू इस गल दी सोझी तक नहीं। ए वेसला होया अमृत लुटा है, मनमुख नहीं बूझा है, कोई ना सुने पुकारा। सार संगत इसे तरह ये शरीर रूपी नगरी च पांच ठग भी रहिंदे ने, राज माल रूप जात जोबन पंजे ठग। इन ठगी डग ठगिया कहना ना रखी लज, इन्हों ठगा ने किसी का लिहाज नहीं किया। तो राजे कंगले सबनों ठगी जा रहे ने, इन्हें ठगी डग ठगिया कहना ना रखी लज, पर सार तंग इन्हों ठगा भी ठगन वाले हैं। इन्हों ठगन ठग से जो गुर की पैरी पाए, वो कौन जिन्होंने गुरु चरणों का आसरा मिल गया है। नहीं तो सारी दुनिया बगैर श्रेठ कर्म प्रवृत्त होने तो नानक कर्म बारे होर केते मुठे जाए। दिने रात इन्हों चोरों तो इन्होंने ठगों तो ठगाई खाई जा रही है। सारथंग पाए मरदाना रबाब जा रहा है। गुरु बाबा जी इत्याद कुची सुर दे विच बार बार अलाप अलाप के इस शब्द का गायन कर रहे हैं। फिर दे ठगवाड़े ओ वेखी ना ठगवाड़े ठगवाड़े ओ वेखी ना ठगवाड़े
I'm gonna make you mine।
महाराज ने ਇਹ ਸ਼ਬਦ ਦਾ ਗਾਇਨ ਕੀਤਾ। ਸਾਰਥੰਗ ਉਹਨਾਂ ਠੱਗਾਂ ਤੇ ਐਸੀ ਮਾਇਆ ਪਈ, ਜਿਹੜੇ ਵਿਉਂਤਾ ਬਣਾ ਰਹੇ ਸਨ ਵੀ ਆਪਾਂ ਇਹਨਾਂ ਮੁਸਾਫਰਾਂ ਨੂੰ ਬੰਨ ਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨਾਲ ਮਾਲ ਮਦਾਖ ਹੋ ਕੇ ਇਹਨਾਂ ਨੂੰ ਜਾਨੋਂ ਮਾਰ ਦੇਈਏ, ਇੱਕਦਮ ਸੁਸਰੀ ਦੀ ਤਰ੍ਹਾਂ ਸੌਂ ਜਾਂਦੇ ਹਨ। ਜਿੱਥੇ ਘੋੜਾ ਉੱਥੇ ਹੀ ਡਿੱਗ ਪੈਂਦਾ, ਕਿਸੇ ਨੂੰ ਵੀ ਆਪਣੇ ਸਰੀਰ ਦੀ ਸੁੱਧ ਬੁੱਧ ਤੱਕ ਨਹੀਂ ਰਹਿੰਦੀ। ਸਾਰਾ ਠੱਗਾਂ ਦਾ ਪਿੰਡ ਸੁਸਰੀੜੀ ਤਰ੍ਹਾਂ ਸੌਂ ਗਿਆ। ਫਿਰ ਮਹਾਰਾਜ ਨੇ ਰਾਤ ਦਾ ਸਮਾਂ ਬਤੀਤ ਕੀਤਾ। ਅੰਮ੍ਰਿਤ ਵੇਲਾ ਉਹ ਸਮਾਂ ਹੋ ਗਿਆ ਜਿਹਨੂੰ ਮਹਾਰਾਜ ਆਪ ਸੰਭਾਲਦੇ ਸਨ, ਆਪਣੇ ਗੁਰਸਿੱਖਾਂ ਨੂੰ ਸੰਭਾਲਣ ਦੀ ਤਾਕੀਦ ਕਰਦੇ ਸਨ। ਚੌਥੇ ਪਹਿਰ ਸੁਭਾ ਕਹਿ ਸੁਰਤਿਆਂ ਉਪਜਾ ਚਾਹੋ, ਤਿੰਨਾ ਦਰਿਆਵਾਂ ਸਿਉ ਦੋਸਤੀ ਮਨ ਮੁੱਖ ਸੱਚਾ ਨਾਓ। ਆਵਾਜ਼ ਦਿੱਤੀ, ਭਾਈ ਬਾਲਾ ਮਰਦਾਨਾ ਉੱਠੋ, ਸਾਵਧਾਨ ਹੋਵੋ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰੋ। ਭਾਈ ਬਾਲਾ ਮਰਦਾਨਾ ਸਾਵਧਾਨ ਹੋਏ, ਨਗਰ ਤੋਂ ਬਾਹਰ ਆਪ ਇੱਕ ਖੂਹ ਉੱਪਰ ਚੱਲੇ ਜਾਂਦੇ ਹਨ। ਇਸ਼ਨਾਨ ਵਾਸਤੇ ਡੋਰੀ ਗੜਵਾ ਪਾਸ ਰੱਖਦੇ ਸਨ। ਭਾਈ ਬਾਲੇ ਨੇ ਖੂਹ ਚੋਂ ਜਲ ਕੱਢਿਆ, ਗੁਰੂ ਬਾਬਾ ਜੀ ਦਾ ਇਸ਼ਨਾਨ ਕਰਾਇਆ। ਫਿਰ ਮਹਾਰਾਜ ਇਸ਼ਨਾਨ ਕਰਕੇ ਆਪਣੀ ਬਿਰਤੀ ਨੂੰ ਸਥੂਲ ਸੂਖਮ ਕਾਰਨ ਪ੍ਰਪੰਚ ਤੋਂ ਉੱਪਰ ਉਠਾ ਕੇ ਉਸ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਲਿਵਲੀਨ ਕਰ ਦਿੰਦੇ ਹਨ, ਸਮਾਰ ਸਥਿਤ ਹੋ ਜਾਂਦੇ ਹਨ। ਭਾਈ ਬਾਲੇ ਔਰ ਮਰਦਾਨੇ ਨੇ ਵੀ ਇਸ਼ਨਾਨ ਕਰਕੇ ਗੁਰੂ ਚਰਨ ਦਾ ਧਿਆਨ ਕਰਕੇ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੱਤਾ। ਹੁਣ ਸਾਰਥੰਗ ਅੰਮ੍ਰਿਤ ਵੇਲਾ, ਉਸ ਵਿੱਚ ਜਾਗਦਾ ਕੌਣ ਕੌਣ ਹੈ? ਕੋਈ ਜਾਗਦਾ ਅੱਲਾ ਦਾ ਪਿਆਰਾ ਜਿਹਦੀ ਲੱਗੀ ਨਾਲ ਰੱਬ ਦੇ, ਜਾਂ ਫਿਰ ਉਦੋਂ ਜਾਗਦੇ ਹਨ ਚੋਰ ਡਾਕੂ ਲੁਟੇਰੇ। ਕੋਈ ਜਾਗਦਾ ਚੋਰ ਲੁਟੇਰਾ ਕੋਟ ਪਰਛਾਵਿਆਂ ਦੀ, ਜਾਂ ਕੋਈ ਜਾਗਦਾ ਵਿਸ਼ੇ ਦਾ ਬਣਜਾਰਾ ਪਾਪ ਦੀ ਗ੍ਰਸੀ ਆਤਮਾ, ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਜਾਂ ਕੋਈ ਜਾਗਦਾ ਚੰਨ ਪਰਦੇਸੀ ਦਾਤਾ ਖੂਬਸੂਰਤੀ ਦਾ। ਜਾਗਦੇ ਤਾਂ ਉਸ ਵਿੱਚ ਬਹੁਤ, ਚੋਰ ਵੀ ਜਾਗਦੇ ਨੇ, ਡਾਕੂ ਵੀ ਜਾਗਦੇ ਨੇ, ਲੁਟੇਰੇ ਵੀ ਜਾਗਦੇ ਨੇ, ਵਿਕਾਰੀ ਪੁਰਸ਼ ਵੀ ਜਾਗਦੇ ਨੇ। ਕਿਸੇ ਨੂੰ ਕੋਈ ਬਿਮਾਰੀ ਹੋਵੇ, ਕੋਈ ਤਕਲੀਫ ਵੀ ਹੋਵੇ, ਉਹ ਵੀ ਰਾਤ ਦੇ ਚੌਥੇ ਪਹਿਰ ਜਾਗਦੇ ਤਾਂ ਹਨ ਜ਼ਰੂਰ, ਪਰ ਜਾਗਣਾ ਸਫਲਗਨਾਂ ਦਾ ਹੈ। ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ, ਜਿਹੜੇ ਪਰਮੇਸ਼ਰ ਦੀ ਕੀਰਤੀ ਉਹਦਾ ਜਸ ਕਰਨ ਵਾਸਤੇ ਉਹਦੀ ਸਿਫਤ ਕਰਨ ਵਾਸਤੇ ਜਾਗਦੇ ਹਨ, ਉਹਨਾਂ ਦਾ ਜਾਗਣਾ ਸਤਿਗੁਰਾਂ ਨੇ ਸਫਲਾ ਮੰਨਿਆ ਹੈ। ਕਿੰਨੀ ਰਹਿੰਦੜੀ ਚਮਕਣ ਤਾਰੇ, ਜਾਗਾ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗਾ ਨਾਮ ਸਿਮਰਨ ਦਿਨੋ, ਪ੍ਰਭ ਚਰਨ ਕਮਲ ਧਿਆਨ ਹਿਰਦੈ, ਪ੍ਰਭ ਵਿਸਰ ਨਾਹੀ ਇੱਕ ਕਨੋ, ਤਜਮਾਨ ਮੋਹ ਵਿਕਾਰ ਮਨ ਕਾ ਕਲ ਮਲਾ ਦੁੱਖ ਜਾਰੇ, ਮਿਨਵੰਤ ਨਾਨਕ ਸਦਾ ਜਾਗੈ ਹਰਦਾਸ ਸੰਤ ਪਿਆਰੇ। ਚਮਕਨ ਤਾਰੇ ਦੀ ਨਿਪਨੀ ਹੈ ਲੜੀਏ, ਚਮਕਨ ਤਾਰੇ ਦੀ ਨਿਪਨੀ ਹੈ ਲੜੀਏ, ਕਿਉਂਕਿ सारथम साहब गुरु नानक देव जी महाराज पावे आप समर्थ सन, उन्होंने कोई जरूरत नहीं सी अमृत वेला संभालण दी, पर फिर भी साडे कलयुगी जीवां नूं एक नमूना देण वास्ते आपने सब कुछ करना पिया। जिवें स्कूल दे विच टीचर बच्चे नूं पढ़ाउण वास्ते पहलां आप अगे अगे मुहार नहीं बोलदे हन, भावें उस्ताद तां पढ़े ही हुंदे ने, उन्हां नूं तां कोई जरूरत नहीं हुंदी अगे अगे ए बी सी या उड़ा एड़ा एड़ी कहण दी, पर बच्चों सिखाने वास्ते उन्होंने सब कुछ करना पैंदा है। इस तरह मिलटरी दे विच जो इंस्ट्रक्टर होंदे ने पैरेड कराने वाले, वो पहला आप एक्सरसाइज करके दिखाते हैं, आप सैंपल देंदे हैं, पर जिहड़े रिक्रूट्स होंदे हैं उन्हां दी कॉपी करते हैं। हुण इंस्ट्रक्टर नूं जरूरत नहीं हुंदी एक्सरसाइज करन दी, पर जो रिक्रूटां नूं पैरेड कराने वास्ते उन्हूं वी सब कुछ करना पैंदा है। इस तरह भावें साहिब गुरु नानक देव जी महाराज नूं लोड़ नहीं सी अमृत वेले जागण दी या सिमरन विच जुड़न दी, ਉਹ ਤਾਂ ਆਪ ਪਰਮੇਸ਼ਰ ਦੇ ਸਰਗੁਣ ਸਰੂਪ ਸਨ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਜੋ ਦਗ ਮੰਡਲ ਕਰਿਓ, ਪਰ ਸਾਨੂੰ ਸਿਖਾਉਣ ਵਾਸਤੇ ਉਹ ਸਭ ਕੁਝ ਕਰਦੇ ਰਹੇ। ਆਪ ਅੰਮ੍ਰਿਤ ਵੇਲਾ ਸੰਭਾਲਦੇ ਸਨ, ਆਪ ਸਿਮਰਨ ਵਿੱਚ ਜੁੜਦੇ ਸਨ, ਔਰ ਆਪਣੇ ਪੈਰੋਕਾਰਾਂ ਨੂੰ ਆਪਣੇ ਨਕਸ਼ੇ ਕਦਮ ਉੱਪਰ ਚਲਾਇਆ ਕਰਦੇ। ਖੈਰ ਕਾਫੀ ਸਮਾਂ ਸਮਾਧ ਵਿੱਚ ਜੁੜੇ ਬੈਠੇ ਰਹੇ, ਫਿਰ ਸ੍ਰੀ ਆਸਰੀ ਵਾਰ ਦੇ ਕੀਰਤਨ ਦੀ ਆਰੰਭਤਾ ਦਾ ਨਿਸ਼ਚਿਤ ਸਮਾਂ ਹੋ ਗਿਆ। ਭਾਈ ਮਰਦਾਨੇ ਨੂੰ ਮਹਾਰਾਜ ਦਾ ਹੁਕਮ ਸੀ ਭਾਈ ਮਰਦਾਨਾ, ਭਾਵੇਂ ਆਪਾਂ ਕਿਸੇ ਨਗਰ ਵਿੱਚ ਕਿਸੇ ਬਸਤੀ ਕਿਸੇ ਉਜਾੜ ਬੀਆਬਾਨ ਵਿੱਚ ਬੈਠੇ ਹੋਈਏ, ਭਾਵੇਂ ਕੋਈ ਸਰੋਤਾ ਹੋਵੇ ਭਾਵੇਂ ਨਾ ਹੋਵੇ, ਤਾਂ ਰੋਜ਼ ਸ੍ਰੀ ਆਸਰੀ ਵਾਰ ਦਾ ਕੀਰਤਨ ਕਰਨਾ ਤੇਰੀ ਇਸੇ 'ਚ ਕਲਿਆਣ ਹੈ। ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜ ਦਿੱਤੀਆਂ, ਸ੍ਰੀ ਆਸਰੀ ਵਾਰ ਦਾ ਕੀਰਤਨ ਗਾਇਨ ਹੋਇਆ। ਅੱਜ ਭਾਈ ਮਰਦਾਨੇ ਨੇ ਬੜੇ ਵਜਦ ਵਿੱਚ ਆ ਕੇ ਬੜੀ ਉੱਚੀ ਸੁਰ ਦੇ ਵਿੱਚ ਸ੍ਰੀ ਆਸਰੀ ਵਾਰ ਦਾ ਕੀਰਤਨ ਕੀਤਾ। ਕੀਰਤਨ ਦੀ ਸਮਾਪਤੀ ਹੋ ਗਈ, ਮਹਾਰਾਜ ਨੇ ਆਪਣੇ ਮਾਸਤੀ ਨਾਲ ਭਿੱਜੇ ਨੇਤਰ ਖੋਲ੍ਹੇ, ਕਿਉਂਕਿ ਸੂਰਜ ਦੀ ਟਿੱਕੀ ਚੜ੍ਹਦੀ ਦੇ ਨਾਲ ਭਾਈ ਮਰਦਾਨੇ ਨੇ ਸ੍ਰੀ ਆਸਰੀ ਵਾਰ ਦਾ ਭੋਗ ਪਾ ਦਿੱਤਾ, ਰਬਾਬ ਮੋਢੇ ਤੋਂ ਲਾਹ ਕੇ ਰੱਖ ਦਿੱਤਾ। ਜਿਤਨੀ ਦੇਰ ਮਰਦਾਨਾ ਕੀਰਤਨ ਕਰਦਾ ਰਿਹਾ ਉਤਨੀ ਦੇਰ ਤਾਂ ਮਹਾਰਾਜ ਆਪਣੇ ਨੇਤਰ ਬੰਦ ਕਰਕੇ ਬੈਠੇ ਰਹੇ, ਭਾਈ ਬਾਲਾ ਚੌਰ ਕਰਦਾ ਰਿਹਾ। ਪਰ ਹੁਣ ਮਹਾਰਾਜ ਨੇ ਆਪਣੇ ਮਸ ਨਾਲ ਭਿੱਜੇ ਨੇਤਰ ਖੋਲ੍ਹ ਕੇ ਕਿਹਾ, ਮਰਦਾਨਿਆ ਵੀ ਤਾਂ ਉਤਨੀ ਉੱਚੀ ਕੀਰਤਨ ਕੀਤਾ ਹੈ, ਬੜੀ ਦੂਰ ਦੂਰ ਤੱਕ ਆਵਾਜ਼ ਗਈ ਆ, ਪਰ ਸਰੋਤਾ ਇੱਕ ਵੀ ਨਹੀਂ ਆਇਆ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਤੁਹਾਡੀਆਂ ਤੁਸੀਂ ਜਾਣੋ, ਆਪ ਹੀ ਤਾਂ ਉਹਨਾਂ ਪਰ ਮਾਇਆ ਪਾ ਆਏ ਹੋ। ਮਹਾਰਾਜ ਕਹਿਣ ਲੱਗੇ, ਨਹੀਂ ਵੀ ਮਰਦਾਨਿਆ, ਇਹਨੇ ਭਾਗ ਪੁਰਸ਼ ਨੇ, ਅਸੀਂ ਇਹਨਾਂ ਨੂੰ ਜਗਾਉਣ ਵਾਸਤੇ ਆਏ ਸਾਂ, ਪਰ ਇਸੇ ਤਰ੍ਹਾਂ ਅਵਿਦਿਆ ਦੀ ਅਗਿਆਨਤਾ ਦੀ ਨੀਂਦ 'ਚ ਸੁੱਤੇ ਹੀ ਪਏ ਰਹੇ। ਚੱਲ ਭਾਈ ਮਰਦਾਨਾ ਇਹ ਸ਼ਬਦ ਪੜ੍ਹ ਕੇ ਇੱਥੋਂ ਚਾਲੇ ਪਾਈਏ। ਭਾਈ ਮਰਦਾਨੇ ਦਾ ਹੁਕਮ ਹੀ ਮੰਨਣਾ ਸੀ, ਫਿਰ ਬਾਬ ਦੀਆਂ ਤਾਰਾਂ ਛੇੜ ਦਿੱਤੀਆਂ। ਆਮ ਕਾਵਤ ਹੈ, ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜੀਆਂ, ਗੁਰੂ ਬਾਬਾ ਜੀ ਨੇ ਉਹਨੂੰ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਦਾ ਗਾਇਨ ਇਉਂ ਕੀਤਾ। ਭਾਗ ਜਨਾ ਦੇ ਮੰਦੇ ਦਿੱਤੀ ਭਾਗ ਤੋਂ ਨਾ ਜਾਗਦੇ, ਭਾਗ ਜਨਾ ਦੇ ਮੰਦੇ ਦਿੱਤੀ ਭਾਗ ਤੋਂ ਨਾ ਜਾਗਦੇ। ਆਪ ਨਾਲੇ ਮੰਦੇ ਦਿੱਤੀ ਮਾਂ ਤੋਂ ਨਾ ਜਾ। संसार संग दुनिया अविद्या आदि बड़ी गुड़ी नींद सुती पई है। इंद्रिय सुते पए ने, नैन हो नींद पर दृष्ट विकार, सरवण सोए सुन नींद विचार, रसना सोई लोभ मीठे साध, मन सोया माया विस्माद, मन भी सुता पिया, इस ग्रह में कोई जागत रहे, साबत वस्त सु अपनी लह। सारी दुनिया विद्या दी मोहनी नींद सुती पई है और अविद्या दी नींद सुती पई दुनिया नु जगाएगा कौन? जिहड़ा आप जागदा है। सुता पिया इंसान करे किसे सुते पए नु जगा नहीं सकदा, और एक जागदा होवे हजारां सुते पए हुण उह सभना नु जगा सकदा है। हुण जागदा कौन है? उहदी मार नहीं है, इहो सतगुर जागता है, देओ गुरु जागदा है। इस करके उन्होंने सानू जगाउण वास्ते हुक्का दिता, जाग लिहो रेम ना जाग लिहो, कहां गाफल सोया जो तन उपजा संग ही, सो पी संग ना हुआ। जड़े मोह दी नींद तो जागे उन्होंने सानू जगाउण वास्ते उपदेश दिता, प्राणी परम पुरख पग लागो, सोवत कहा मोह निंद्रा मैं, कभू सुचित हुए जागो। सार तम सानू जगाउण वास्ते कूका मारदे ने वेद, चांगा मारदे ने शास्त्र, मत्ता दिंदी आ गुरबाणी, पर अपने मन अंदर कोई शैतान वड़िया बैठा है जिहड़ा आपां नूं जागण नहीं दिंदा। रिदा कू कहिंदिआं चा गहिंदिआं मत्ती देंदिआं नित, जो शैतान वंजाया सोकत फेरै चित। मरदानिया ने भाग पुरश ने इन्हां दे पास अमृत दी गंगा चल के आई, इन्हां नूं चाहीदा तां इह सी ਵੀ ਬਾਣੀ ਰੂਪੀ ਅੰਮ੍ਰਿਤ ਦੇ ਬੁੱਕ ਭਰ ਭਰ ਕੇ ਪੀਂਦੇ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਪਰ ਪਾਏ ਮਰਦਾਨਾ ਇਹ ਅੰਮ੍ਰਿਤ ਦੇ ਦਰਿਆ ਦੇ ਪਾਸ ਬੈਠੇ ਹੋਣ ਦੇ ਬਾਵਜੂਦ ਫਿਰ ਵੀ ਇਸ ਬਾਣੀ ਰੂਪੀ ਅੰਮ੍ਰਿਤ ਵੱਲੋਂ ਪਿਆਸੇ ਹੀ ਰਹਿ ਗਏ। ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ, ਮਨਮੁਖ ਭਾਗ ਵੀ ਹੋਣਿਆ ਤਿੱਖ ਮੂਹਿਆ ਕੰਧੀ ਪਾਸ। ਮਰਦਾਨਿਆਂ ਨੇ ਭਾਗ ਪੁਰਸ਼ ਨੇ ਵਿਦਿਆ ਦੀ ਮੋਹ ਦੀ ਨੀਰ ਤੋਂ ਜਾਗੇ ਨਹੀਂ ਸਨ, ਆਏ ਸਾਂ ਜਗਾਉਣ ਵਾਸਤੇ, ਪਰ ਇਹਨਾਂ ਤੋਂ ਲਾਭ ਨਹੀਂ ਉਠਾ। ਭਾਗ ਜਿਨ੍ਹਾਂ ਦੇ ਮੁੰਡੇ ਦਿੱਤੀ ਭਾਗ ਸੋਨਾ ਜਾਗ ਦੇ, ਭਾਗ ਜਿਨ੍ਹਾਂ ਦੇ ਮੁੰਡੇ ਦਿੱਤੀ ਭਾਗ ਸੋਨਾ ਜਾਗ ਦੇ। ਸਾਰ ਸੰਗਤ ਇਸ ਤਰ੍ਹਾਂ ਸ਼ਬਦ ਦਾ ਗਾਇਨ ਕਰਕੇ ਮਹਾਰਾਜ ਤੋਂ ਉੱਥੋਂ ਚਾਲੇ ਪਾ ਦਿੰਦੇ ਨੇ, ਪਰ ਜਾਂਦੇ ਜਾਂਦੇ ਨਾ ਠੱਗਾਂ ਤੋਂ ਮਾਇਆ ਲਾ ਗਏ। ਹੁਣ ਜਦੋਂ ਉਹਨਾਂ ਨੂੰ ਸੁਰਤ ਆਈ, ਹੋਸ਼ ਸੰਭਲੀ, ਇੱਕ ਦੂਜੇ ਵਾਲੇ ਤੌਰ ਪਾਰ ਹੋਏ ਝਾਕਦੇ ਨੇ ਵੀ ਜਿਹੜੇ ਰਾਤ ਮੁਸਾਫਰ ਆਏ ਸਨ, ਆਪਾਂ ਤਾਂ ਸਮਝਦੇ ਸਾਂ ਵੀ ਸਰਕਾਰ ਦੇ ਕੋਈ ਸੂਹੀਏ ਨੇ, ਪਰ ਤਾਂ ਕੋਈ ਜਾਦੂਗਰ ਨਿਕਲੇ। ਉਹਨਾਂ ਨੇ ਐਸਾ ਕਲਾਮ ਪੜਿਆ ਆਪਾਂ ਸਾਰੇ ਸੁਸਰੀ ਦੀ ਤਰ੍ਹਾਂ ਸੌਂ ਗਏ। ਪ੍ਰਸਾਰ ਤੰਗ ਜਿਹੜੇ ਮੁਖੀ ਮੁਖੀ ਠੱਗ ਸਨ ਉਹ ਕਹਿਣ ਲੱਗੇ ਵੀ ਭਾਵੇਂ ਸਨ ਸੂਏ ਭਾਵੇਂ ਸਨ ਜਾਦੂਗਰ ਜੇ ਸੁੱਕੇ ਚਲੇ ਗਏ ਆਪਣਾ ਤਾਂ ਪ੍ਰਣ ਭੰਗ ਹੋ ਜਾਏਗਾ, ਆਪਾਂ ਤਾਂ ਅੱਜ ਤੱਕ ਲੁੱਟੇ ਬਗੈਰ ਕੋਈ ਜਾਣ ਨਹੀਂ ਦਿੱਤਾ, ਜਾਓ ਹਜੇ ਦੂਰ ਨਹੀਂ ਗਏ ਹੋਣੇ, ਮੋਢਿਆਂ 'ਤੇ ਡਾਂਗਾ ਰੱਖ ਲਓ, ਮੈਨੂੰ ਘੇਰਾ ਪਾ ਲਓ, ਜਿਹੜਾ ਵੀ ਉਹਦੇ ਪਾਸ ਮਾਰ ਮਤਾ ਖੋ ਲਓ, ਜਾਨੋ ਮਾਰ ਦਿਓ। ਸਾਰਥੰਗ ਠੱਗਾਂ ਦੇ ਨਿਰੋ ਨਿਰੇ ਮੁੰਡੇ ਮੋਢਿਆਂ 'ਤੇ ਡਾਂਗਾ ਰੱਖ ਕੇ ਜਿੱਧਰ ਜਿੱਧਰ ਵੀ ਰਸਤੇ ਜਾਂਦੇ ਸਨ ਤੁਰ ਪਏ। ਹੁਣ ਪੰਜ ਚਾਰ ਮੁੰਡੇ ਇੱਧਰ ਗੁਰੂ ਬਾਬਾ ਜੀ ਭਾਈ ਬਾਲਦੇ ਮਰਦਾਨੇ ਸਮੇਤ ਜਾ ਰਹੇ ਸਨ, ਉਸ ਰਸਤੇ ਵੀ ਚੱਲ ਪੈਂਦੇ ਰਹੇ। ਜਾ ਕੇ ਦੇਖਿਆ ਵੀ ਉਹ ਸਾਹਮਣੇ ਜਾ ਰਹੇ ਨੇ ਉਹ ਮੁਸਾਫਰ, ਆਵਾਜ਼ ਦਿੱਤੀ ਜਾਣ ਵਾਲੇ ਠਹਿਰ ਜਾਓ, ਜਿਹਦਾ ਗੱਲ ਪਿੱਛੋਂ ਕਰਦੇ ਹਾਂ, ਪਹਿਲਾਂ ਅਗਲੇ ਨੂੰ ਜਾਨੋਂ ਮਾਰ ਦਿੰਦੇ ਹਾਂ, ਤੁਸੀਂ ਕੌਣ ਹੋ ਸੁੱਕੇ ਜਾਣ ਵਾਲੇ, ਰਾਤ ਤੁਸੀਂ ਕੀ ਐਸਾ ਕਲਾਮ ਪੜਿਆ ਐਸਾ ਜਾਦੂ ਕੀਤਾ ਸੀ ਸਾਰੇ ਸੁਸਰੀ ਦੀ ਤਰ੍ਹਾਂ ਸੌਂ ਗਏ, ਪਰ ਇਹ ਮਤ ਸੋਚਿਓ ਅਸੀਂ ਐਵੇਂ ਚਲੇ ਜਾਵਾਂਗੇ, ਅਸੀਂ ਤਾਂ ਅੱਜ ਤੱਕ ਲੁੱਟੇ ਬਗੈਰ ਕੋਈ ਜਾਣ ਨਹੀਂ ਦਿੱਤਾ। ਹੁਣ ਸਾਰ ਸੰਤ ਗੁਰੂ ਬਾਬਾ ਜੀ ਰੁਕੇ, ਮਰਦਾਨਾ ਕਹਿਣ ਗਿਆ ਮਹਾਰਾਜ ਇਹਨਾਂ ਦੇ ਤੌਰ ਮੈਨੂੰ ਠੀਕ ਨਹੀਂ ਦਿਸਦੇ, ਆਪਣਾ ਇੱਥੇ ਰੁਕਣਾ ਨਹੀਂ ਬਣਦਾ, ਚਲੋ ਅੱਗੇ ਚਾਲੇ ਪਾਈਏ। ਮਹਾਰਾਜ ਕਹਿਣ ਗਏ ਮਰਦਾਨਿਆ ਵੀ ਤੇਰੇ ਤੇਰੇ ਸਿਰ ਤੇ ਡਾਢੇ ਦੱਤ ਹੈ, ਚਿੰਤਾ ਨਾ ਕਰੇ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਖੈਰ ਉਹ ਠੱਗ ਵੀ ਨਜ਼ਦੀਕ ਆ ਗਏ, ਮਹਾਰਾਜ ਕਹਿਣਗੇ ਵੀ ਦੇਖੋ ਅਸੀਂ ਮਰਨੋਂ ਤਾਂ ਨਹੀਂ ਡਰਦੇ, ਜੋ ਸਾਡੇ ਪਾਸ ਮਾਰ ਮਤਾ ਖੋ ਲਓ, ਸਾਨੂੰ ਜਾਨੋਂ ਵੀ ਮਾਰ ਦਿਓ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਪਰ ਇੰਨਾ ਜ਼ਰੂਰ ਕਰਿਓ ਵੀ ਸਾਡੇ ਸਰੀਰ ਦਾ ਸੰਸਕਾਰ ਜ਼ਰੂਰ ਕਰ ਦੇਣਾ। ਉਹ ਕਹਿਣ ਲੱਗੇ ਸਾਨੂੰ ਇਸ ਗੱਲ ਤਾਂ ਕੀ ਮਤਲਬ, ਵੀ ਤਾਂ ਜਿਹੜਾ ਤੁਹਾਡੇ ਪਾਸ ਮਾਲ ਮਤਾ ਖੋ ਲੈਣਾ ਤੁਹਾਨੂੰ ਜਾਨੋਂ ਮਾਰ ਦੇਣਾ, ਪਿੱਛੋਂ ਕੁਝ ਮਰਜ਼ੀ ਹੁੰਦਾ ਫਿਰੇ। ਮਹਾਰਾਜ ਕਹਿਣ ਲੱਗੇ ਨਹੀਂ ਬਈ, ਜੰਗਲ 'ਚ ਲੱਕੜਾਂ ਬਥੇਰੀਆਂ ਪਈਆਂ ਨੇ, ਸਾਨੂੰ ਮਾਰ ਦਿਓ ਜ਼ਰੂਰ, ਸਾਡਾ ਮਾਲ ਮਤਾ ਵੀ ਖੋ ਲਓ, ਮਾਰ ਦੋ ਤਾਂ ਅਸੀਂ ਡਰਦੇ ਹੀ ਨਹੀਂ, ਪਰ ਸਾਡਾ ਸੰਸਕਾਰ ਜ਼ਰੂਰ ਕਰ ਦੇਣਾ, ਇਤਨੀ ਕਰਦਾ। ਮਹਾਰਾਜ ਨੇ ਵਿੱਚੋਂ ਦੋ ਦਾ ਮਨ ਪ੍ਰੇਰ ਦਿੱਤਾ। ਉਹ ਕਹਿਣ ਲੱਗੇ ਵੀ ਗੱਲ ਵੀ ਠੀਕ ਹੈ, ਰੋਹੀ ਦਾ ਮਾਮਲਾ ਹੈ, ਬਥੇਰੀਆਂ ਲੱਕੜਾਂ ਪਈਆਂ ਨੇ, ਫੂਕ ਦਿਆਂਗੇ। ਮਹਾਰਾਜ ਕਹਿਣ ਲੱਗੇ ਹਾਂ ਬਈ। ਮਹਾਰਾਜ ਉੱਥੇ ਆਪਣੀ ਮਾਇਆ ਦੁਆਰਾ ਇੱਕ ਸਿਵਾ ਰਚ ਦਿੱਤਾ, ਕਹਿਣ ਲੱਗੇ ਉਹ ਦੇਖੋ ਸਾਹਮਣੇ ਸਿਵਾ ਬਲਦਾ, ਉੱਥੋਂ ਸਾਡੇ ਸੰਸਕਾਰ ਵਾਸਤੇ ਪਹਿਲਾਂ ਅੱਗ ਲੈ ਆਓ। ਹੁਣ ਸਾਰ ਸੰਗ ਦੋ ਚਾਰ ਮੁੰਡੇ ਮੋਢਿਆਂ ਦੇ ਡਾਂਗਾ ਰੱਖੇ ਗੁਰੂ ਬਾਬਾ ਜੀ ਨੂੰ, ਭਾਈ ਬਾਲੇ ਮਰਦਾਨਾ ਨੂੰ ਘੇਰੀ ਖੜੇ ਰਹੇ ਨੇ, ਨੇਤਰ ਲਾਲ ਨੇ ਔਰ ਬੁੱਲ ਫਰਕ ਰਹੇ ਨੇ, ਬੜੇ ਕ੍ਰੋਧ ਵਿੱਚ ਨੇ। ਔਰ ਦੋ ਮੁੰਡੇ ਜਿੱਥੇ ਸਿਵਾ ਬਲ ਰਿਹਾ ਸੀ ਉੱਥੇ ਚਲੇ ਗਏ, ਉੱਥੇ ਜਾ ਕੇ ਦੇਖਿਆ ਦੋ ਅਫਰੀਕਾਂ ਦੀ ਆਪਸ ਬੜੀ ਭਾਰੀ ਲੜਾਈ ਹੋ ਰਹੀ ਹੈ, ਇੱਕ ਦੇਵਗਣ ਹਨ ਦੂਸਰੇ ਜਮਗਣ ਹਨ। ਜਿਹੜੇ ਤੁਹਾਨੂੰ ਦੇਵਗਣ ਉਹ ਕੀ ਕਹਿ ਰਹੇ ਨੇ, ਜਮਗਣ ਉਹ ਕੀ ਕਹਿ ਰਹੇ ਨੇ, ਇਹ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਇਹਨੇ ਕੋਈ ਧਰਮ ਦਾ ਕੰਮ ਨਹੀਂ ਕੀਤਾ, ਜੀਵਾਂ 'ਤੇ ਦਇਆ ਨਹੀਂ ਕੀਤੀ, ਸਤਸੰਗਤ ਨਹੀਂ ਕੀਤੀ, ਸਿਮਰਨ ਭਜਨ ਨਹੀਂ ਕੀਤਾ, ਪੁੰਨ ਦਾਨ ਨਹੀਂ ਕੀਤਾ, ਧਰਮ ਰਾਜ ਨੇ ਸਾਨੂੰ ਹੁਕਮ ਕੀਤਾ ਅਸੀਂ ਇਹਦੀ ਰੂਹ ਨੂੰ ਕੁੱਟਦੇ ਮਾਰਦੇ ਉਹਦੀ ਕਚਹਿਰੀ 'ਚ ਲਿਜਾ ਕੇ ਪੇਸ਼ ਕਰਾਂਗੇ, ਉੱਥੇ ਦਾ ਹਿਸਾਬ ਕਿਤਾਬ ਹੋਵੇਗਾ, ਧਰਮ ਰਾਜ ਨੂੰ ਕੁੰਭੀ ਨਰਕਾਂ 'ਚ ਸੁੱਟੇਗਾ। ਪਰ ਜਿਹੜੇ ਹਨ ਦੇਵਗਣ ਉਹ ਕੀ ਕਹਿ ਰਹੇ ਨੇ, ਵੀ ਠੀਕ ਹੈ ਭਾਵੇਂ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਪਰ ਇਹਦੇ ਸਿਰ ਵੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲੀ ਹੋ ਗਈ ਹੈ, ਇਸ ਕਰਕੇ ਇਹਦੇ ਸਾਰੇ ਪਾਪ ਬਖਸ਼ੇ ਗਏ ਹਨ, ਹੁਣ ਇਹ ਨਰਕਾਂ ਦਾ ਅਧਿਕਾਰੀ ਨਹੀਂ ਰਿਹਾ, ਹੁਣ ਅਸੀਂ ਇਹਨੂੰ ਵਿਵਾਨ ਵਿੱਚ ਸਵਾਰ ਕਰਕੇ ਬੈਕੁੰਠ ਧਾਮ ਨੂੰ ਲੈ ਜਾਣਾ ਹੈ। ਸਾਰ ਸੰਗਤ ਉਹਨਾਂ ਦੀ ਤਾਂ ਆਪ ਤੁਝ ਕਸਮਕਸ਼ ਹੋ ਰਹੀ ਹੈ, ਇੱਧਰ ਠੱਗ ਬੜੇ ਹੈਰਾਨ, ਕਹਿਣ ਲੱਗੇ ਵੀ ਕਿਹੜਾ ਐਸਾ ਗੁਰੂ ਨਾਨਕ ਜਿਹਦੇ ਉਂਗਲੀ ਦੇ ਇਸ਼ਾਰੇ ਨਾਲ ਹੀ ਇਹਦਾ ਉਧਾਰ ਹੋ ਗਿਆ। ਉਹ ਦੇਵਗਣ ਕਹਿਣ ਲੱਗੇ ਭੋਲਿਓ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹਨਾਂ ਨੇ ਤੁਹਾਨੂੰ ਇੱਥੇ ਅੱਗ ਲੈਣ ਵਾਸਤੇ ਭੇਜਿਆ ਹੈ, ਬਸ ਇਤਨਾ ਸੁਣਦੀ ਦੇਰ ਸੀ ਨਾ, ਠੱਗਾਂ ਦੀਆਂ ਸੱਤੇ ਸੁੱਧਾਂ ਭੁੱਲ ਜਾਂਦੀਆਂ। ਆ ਗਏ ਵਾਪਸ ਗੁਰੂ ਬਾਬਾ ਜੀ ਦੇ ਚਰਨਾਂ ਤੇ ਦਾੜ ਦਾੜ ਕਰਕੇ ਡਿੱਗ ਪੈਂਦੇ ਨੇ, ਦੂਸਰੇ ਠੱਗ ਵੀ ਹੈਰਾਨ, ਇਹਨਾਂ ਤੇ ਵੀ ਕੋਈ ਜਾਦੂ ਕਰ ਦਿੱਤਾ। ਉਹ ਕਹਿਣ ਲੱਗੇ ਦੇਖਿਓ ਕਿਤੇ ਕੋਈ ਐਸੀ ਹਰਕਤ ਕਰਦੇ ਹੋ, ਇਹ ਤਾਂ ਪਰਮੇਸ਼ਰ ਦੇ ਸਾਖਿਆਰ ਸਰੂਪ ਹਨ, ਇਹ ਸਾਡੇ ਉਧਾਰ ਵਾਸਤੇ ਇੱਥੇ ਆਏ ਨੇ, ਆਪਣਾ ਕੋਈ ਪੂਰਵਲਾ ਸੰਸਕਾਰ ਜਾਗਿਆ, ਪਰ ਆਪਾਂ ਇਹਨਾਂ ਦੀ ਸੰਗਤ ਤੋਂ ਲਾਭ ਨਹੀਂ ਉਠਾ ਸਕੇ। ਹੁਣ ਚਲੋ ਸਾਰੇ ਨਗਰ ਨਿਵਾਸੀਆਂ ਦੇ ਪਾਸ ਸਾਰੇ ਇਕੱਠੇ ਹੋ ਕੇ ਨਾਲੇ ਪਾਸੋਂ ਆਪਣੀਆਂ ਪਿਛਲੀਆਂ ਭੁੱਲਾਂ ਦੀਆਂ ਖਿਮਾ ਮੰਗੀਏ। ਬੇਨਤੀਆਂ ਕਰਕੇ ਤਰਲੇ ਕਰਕੇ ਗੁਰੂ ਬਾਬਾ ਜੀ ਨੂੰ ਆਪਣੇ ਨਗਰ ਵਿੱਚ ਲੈ ਗਏ। ਸਾਰਾ ਠਿਕਾਣਾ ਪਿੰਡ ਇਕੱਠਾ ਹੋ ਗਿਆ। ਜਦੋਂ ਇਸ ਵਾਰਤਾ ਦਾ ਪਤਾ ਲੱਗਿਆ ਫਿਰ ਸਾਰੇ ਗਲਾਂ 'ਚ ਪੱਲੇ ਪਾ ਕੇ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਨੇ, ਸੱਚੇ ਪਾਤਸ਼ਾਹ ਅਸੀਂ ਤਾਂ ਹੁਣ ਤੱਕ ਆਪਣੀ ਸਾਰੀ ਜ਼ਿੰਦਗੀ ਪਾਪ ਕਰਮਾਂ ਵਿੱਚ, ਬੁਰਾਈਆਂ ਵਿੱਚ, ਚੋਰੀਆਂ ਡਾਕਿਆਂ ਵਿੱਚ ਹੀ ਬਰਬਾਦ ਕਰ ਦਿੱਤੀ। ਮਹਾਰਾਜ ਸਾਡੇ ਤੇ ਵੀ ਬਖਸ਼ਿਸ਼ ਕਰੋ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਗੁਣ ਹਮਾਰੇ, ਦਇਆ ਕਰੋ ਕੁਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ। ਅਸੀਂ ਖੱਤੇ ਬਹੁਤ ਕਮਾਵਦੇ ਕਿ ਛੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਬੜ ਗੁਨਹਿਗਾਰ। ਮਹਾਰਾਜ ਜਿਵੇਂ ਆਪਨੇ ਉਸ ਪਾਪੀ ਜੀਵ ਤੇ ਬਖਸ਼ਿਸ਼ ਕੀਤੀ ਹੈ, ਇੱਕ ਇਸ਼ਾਰੇ ਨਾਲ ਹੀ ਉਹਦਾ ਉਧਾਰ ਕੀਤਾ, ਸਾਡੇ ਉੱਪਰ ਵੀ ਐਸੀ ਬਖਸ਼ਿਸ਼ ਕਰੋ। ਜੇ ਧਰਮ ਰਾਜ ਚਾਹੇ ਸਾਡਾ ਲੇਖਾ ਪਤਾ ਹੋਣ ਲੱਗਿਆ ਮਹਾਰਾਜ, ਛੁਟਕਾਰਾ ਸਾਡਾ ਵੀ ਨਹੀਂ ਹੋਣਾ। ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲਿਹੋ ਵਾਰੀ। ਲੇਖਾ ਕਤੈ ਨਾ ਛੂਟੀ ਐ ਖਿਨਕਨ ਪੂਜਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬਖਸ਼ ਲਿਹੋ ਮਹਾਰਾਜ ਹਮੇ ਅਪਰਾਧੀ, ਹਮੇ ਅਪਰਾਧੀ। ਬਖਸ਼ ਲਿਹੋ ਮਹਾਰਾਜ ਹਮੇ ਅਪਰਾਧੀ, ਹਮੇ ਅਪਰਾਧੀ। ਨਿਮਰਤਾ ਦੇ ਘਰ ਵਿੱਚ ਆ ਕੇ ਬਾਰ ਬਾਰ ਅਰਦਾਸਾਂ ਬੇਨਤੀਆਂ ਤਰਲੇ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਦੇਖੋ ਵੀ ਕਰਤਾਰ ਸਦਾ ਹੀ ਬਖਸ਼ਿੰਦਾ, ਪਰ ਇਉਂ ਦੱਸੋ ਤੁਹਾਨੂੰ ਪਰਮੇਸ਼ਰ ਨੇ ਕੰਚਨ ਵਰਗੇ ਸਰੀਰ ਦਿੱਤੇ ਨੇ ਠੱਗੀਆਂ ਮਾਰਨ ਵਾਸਤੇ? ਪਤਾ ਤੁਹਾਡੀ ਰਚਨਾ ਕਿੱਥੋਂ? ਯਾਰ ਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾ ਸਾ ਸਮਰੰਥ ਨਾਨਕ ਮਹਾਗਣਾ ਵਿਨਾਸ਼ਨ ਮੁਖਤ ਲੈ ਪੈਰ ਉਪਰੇ ਵਸੰਦੋ ਕੋਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੈ ਜਿਸ ਦੇ ਨਾਏ। ਮਾਤਾ ਦੇ ਉਧਰ ਚ ਤੁਹਾਡਾ ਵਾਸਾ ਸੀ, ਜਠਰਾਗਣ ਸਾੜਦੀ ਸੀ, ਸਿਰ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਉੱਥੇ ਤੁਸੀਂ ਸਵਾਸ ਸਵਾਸ ਸਿਮਰਨ ਕਰਦੇ ਸੀ, ਪਰਮੇਸ਼ਰ ਅੱਗੇ ਤਰਲੇ ਕਰ ਰਹੇ ਸੀ, ਹੇ ਅਕਾਲ ਪੁਰਖ, ਹੇ ਦੀਨ ਦਇਆਲ ਕਰਨ ਕਾਰਨ ਪਤਿਤ ਪਾਵਨ, ਮੈਨੂੰ ਇਸ ਕੁੰਭੀ ਨਰਕ ਚੋਂ ਕੱਢ, ਮੈਂ ਸਦਾ ਹੀ ਤੇਰਾ ਭਜਨ ਕਰਾਂਗਾ। ਪਰਮੇਸ਼ਰ ਨੇ ਕਿਹਾ, ਐ ਜੀਵ ਹੁਣ ਤਾਂ ਤੂੰ ਵਚਨ ਕਰ ਰਿਹਾ, ਵਚਨ ਕਰਨਾ ਆਸਾਨ ਆ ਵਾਹਿਦਾ, ਪਰ ਪਹਿਰਾ ਦੇਣਾ ਬੜਾ ਔਖਾ ਹੈ। ਵੀ ਤੇ ਤੋਂ ਸਵਾਸ ਸਵਾਸ ਸਿਮਰਨ ਨਹੀਂ ਹੋਣਾ, ਇਉਂ ਕਰੀ ਨੇਕ ਨੀਅਤ ਦੀ ਕਿਰਤ ਕਰੀ, ਉਹਦੇ ਵਿੱਚੋਂ ਦਸਵੰਡ ਕੱਢੀ, ਗਰੀਬਾਂ ਦੇਖੇ, ਲੋੜਵੰਦਾਂ ਦੇਖੇ, ਔਰ ਆਪਣੇ ਸਮੇਂ ਵਿੱਚੋਂ ਦਸਵੰਧ 24 ਘੰਟਿਆਂ ਵਿੱਚ ਤਕਰੀਬਨ 2.5 ਘੰਟੇ ਸਿਮਰਨ ਭਗਤੀ ਬੰਦਗੀ ਲੇਖੇ ਕੱਢੀ, ਇੰਨੇ ਨਾਲ ਹੀ ਤੇਰਾ ਉਧਾਰ ਹੋ ਜਾਏਗਾ। ਜੇਕਰ ਤੈਨੂੰ ਇਸ ਗੱਲ ਦੀ ਸੋਝੀ ਪੈ ਜਾਵੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਤੇਰੀ ਅੱਠੇ ਪੈਰ ਤੇਲ ਧਾਰਾਵਤ ਪਰਮੇਸ਼ਰ ਦੇ ਨਾਮ ਨਾਲ ਲੱਗੀ ਰਹੇ, ਫਿਰ ਜਿਤਨੀਆਂ ਤੇਰੀਆਂ ਜ਼ਰੂਰੀਆਤ ਹਨ, ਖਾਣ ਵਾਸਤੇ ਰੋਟੀ, ਪਹਿਨਣ ਵਾਸਤੇ ਕੱਪੜਾ, ਰਹਿਣ ਵਾਸਤੇ ਮਕਾਨ, ਕੁੱਲੀ ਗੁੱਲੀ ਜੁੱਲੀ, ਇਹ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲਾ ਲਵਾਂਗਾ। ਔਰ ਜੇ ਤਾਂ ਆਪਣੀ ਹੋਂਦ ਮਿਰਤ ਕਰ ਦਿੱਤੀ, ਆਪਣਾ ਆਪਾ ਗਵਾ ਦਿੱਤਾ, ਫਿਰ ਜੋ ਮੇਰੀ ਪ੍ਰਾਪਰਟੀ ਆ ਸਭ ਤੇਰੀ ਹੋ ਜਾਏਗੀ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੁਣ ਸਾਰਥੰਗ ਤੇ ਵਾਅਦੇ ਕੇਵਲ ਠੱਗਾਂ ਨੇ ਨਹੀਂ ਕੀਤੇ, ਆਪਾਂ ਵੀ ਕਰਕੇ ਆਏ ਹਾਂ। ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੇ ਹਾਂ।
ਇਨਸਾਫੀਆ ਨਜ਼ਰ ਦੇ ਨਾਲ ਆਪਣੇ ਮਨਾਂ ਝਾਤੀ ਮਾਰ ਕੇ ਦੇਖੋ ਵੀ ਆਪਾਂ ਕਿਹਨਾਂ 'ਚ ਸ਼ਾਮਲ ਹਾਂ। ਢਾਈ ਘੰਟੇ ਸਿਮਰਨ ਕਰਨ ਵਾਲਿਆਂ ਵਿੱਚ, ਅੱਠੇ ਪੈਰ ਸਿਮਰਨ ਕਰਨ ਵਾਲਿਆਂ ਵਿੱਚ, ਜਾਂ ਆਪਾਂ ਨੇ ਆਪਣੀ ਹੋਂਦ ਨਿਵਰਤ ਕਰ ਦਿੱਤੀ ਹੈ, ਕਦੇ ਇਸ ਰਸਤੇ 'ਤੇ ਚੱਲੇ ਹੀ ਨਹੀਂ। ਆਪਣਾ ਫਰਜ਼ ਬਣਦਾ ਸਭ ਨਾਲ ਆਪਣੇ ਮਨਾਂ ਦੇ ਅੰਦਰ ਝਾਤੀਆਂ ਮਾਰਨਾ, ਔਰ ਜੇਕਰ ਅਜੇ ਇਸ ਰਸਤੇ 'ਤੇ ਨਹੀਂ ਚੱਲੇ ਫਿਰ ਪ੍ਰਣ ਕਰਨਾ ਚਾਹੀਦਾ ਵੀ ਇਸ ਰਸਤੇ ਨੂੰ ਅਖਤਿਆਰ ਕਰਨਾ ਹੈ, ਪਰਮਾਤਮਾ ਦੇ ਰਸਤੇ ਉੱਪਰ ਚੱਲਣਾ ਹੈ, ਨਿੰਦਣੀਆਂ ਕਰਮ ਛੱਡਣੇ ਹਨ, ਗੁਰਮਤਿ ਦੇ ਅਸੂਲ ਧਾਰਨੇ ਹਨ। ਖੈਰ ਧਿਆਨ ਦਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਪਰਮੇਸ਼ਰ ਨਾਲ ਕੀਤੇ ਵਾਅਦੇ ਭੁੱਲ ਗਏ, ਵਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ, ਹੁਣ ਫੁੱਲੇ ਨਹੀਂ ਸਮਾਉਂਦੇ ਕਾਹੇ ਫਿਰ ਤੋ ਭਈਆ ਫੁੱਲਿਆ ਫੁੱਲਿਆ, ਜਬ ਦਾ ਸਮਾ ਸੁਰਦ ਮੁਖ ਰਹਿਤਾ ਸੋਧਨ ਕੈਸੇ ਭੁੱਲਿਆ। ਉਹ ਪਰਮੇਸ਼ਰ ਜਿਹਨੇ ਮਾਤਾ ਦੇ ਉਧਰ ਵਿੱਚ ਵੀ ਤੁਹਾਡੀ ਰੱਖਿਆ ਕੀਤੀ, ਤੁਸੀਂ ਉਹਨੂੰ ਵਿਸਾਰ ਦਿੱਤਾ ਹੈ, ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਅੱਧਾ ਅੱਧਾ ਬੋਲਿਓ ਭਾਈ।
ਜਿਹੜਾ ਮਾਤਾ ਦੇ ਉਧਰ ਵਿੱਚ
ਉਹਨਾਂ ਠੱਗਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੀਆਂ ਪਿਛਲੀਆਂ ਭੁੱਲਾਂ ਬਖਸ਼ੋ, ਅੱਗੋਂ ਵਾਸਤੇ ਜੋ ਤੁਸੀਂ ਸਾਡੇ ਭਲੇ ਵਾਸਤੇ ਉਪਦੇਸ਼ ਦਿਓਗੇ ਅਸੀਂ ਉਹਦੇ ਉੱਪਰ 100% ਪਹਿਰਾ ਦੇਵਾਂਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਪਹਿਲਾਂ ਤਾਂ ਆਪਣੀ ਭੈੜੀ ਕਿਰਤ ਛੱਡੋ, ਨੇਕ ਨੀਅਤ ਦੀ ਕਿਰਤ ਕਰੋ, ਤੁਹਾਡੇ ਤੜੀਆਂ ਵਰਗੇ ਸਰੀਰ ਨੇ, ਖੇਤੀ ਪੱਤੀ ਕਰੋ, ਵਣਜ ਵਿਹਾਰ ਕਰੋ, ਹੋਰ ਕੀ ਹੱਕ ਦੀ ਕਮਾਈ ਕਰੋ, ਉਹਦੇ 'ਚ ਦਸਵੰਦ ਕੱਢੋ ਗੁਰੂ ਲੇਖੇ, ਆਪਣੇ ਪਿੰਡ 'ਚ ਧਰਮਸ਼ਾਲਾ ਬਣਾਓ, ਔਰ ਫਿਰ ਸਮੇਂ 'ਚ ਦਸਵੰਦ ਕੱਢੋ 2.5 ਘੰਟੇ, ਸਵੇਰ ਸ਼ਾਮ ਉੱਥੇ ਗੁਰਬਾਣੀ ਦਾ ਕਥਾ ਕੀਰਤਨ ਹੋਵੇ, ਪਰਮਾਰਥ ਵਾਲੇ ਪਾਸੇ ਦੀਆਂ ਵਿਚਾਰਾਂ ਹੋਣ, ਉੱਥੇ ਲੰਗਰ ਚਲਾਓ, ਆ ਗਏ ਅਭਿਆਸ ਦੀ ਸਥਿਤੀ ਦੀ ਸੇਵਾ ਹੋਵੇ, ਭੁੱਖੇ ਨੂੰ ਪ੍ਰਸ਼ਾਦਾ ਮਿਲੇ, ਨਗਲ ਨੂੰ ਵਸਤਰ ਮਿਲੇ। ਇਉਂ ਜੇ ਤੁਸੀਂ ਸਾਡੇ ਦੱਸੇ ਗੁਰਮਤਿ ਗੁਰਸਿੱਖੀ ਦੇ ਅਸੂਲਾਂ ਪਰ ਪਹਿਰਾ ਦੇਵੋਗੇ ਫਿਰ ਕਰਤਾਰ ਤੁਹਾਡੇ ਸਾਰੇ ਗੁਨਾਹ ਬਖਸ਼ ਦੇਵੇਗਾ। ਸਾਰ ਤੰਗ ਦੇ ਤਿਆਦ ਉਹਨਾਂ ਨੂੰ ਉਪਦੇਸ਼ ਦੇ ਕੇ ਗੁਰੂ ਬਾਬਾ ਜੀ ਤਾਂ ਉੱਥੋਂ ਚਾਲੇ ਪਾ ਦਿੰਦੇ ਨੇ, ਪਰ ਇਹਨਾਂ ਠੱਗਾਂ ਨੇ ਫਿਰ ਗੁਰੂ ਬਾਬਾ ਜੀ ਦੇ ਵਚਨਾਂ 'ਤੇ ਪਹਿਰਾ ਦਿੱਤਾ, ਆਪਣੀ ਭੈੜੀ ਕਿਰਤ ਛੱਡ ਦਿੱਤੀ, ਨੇਕ ਨੀਅਤ ਦੀ ਕਿਰਤ ਕਰਨ ਲੱਗੇ, ਨਗਰ 'ਚ ਧਰਮਸ਼ਾਲਾ ਬਣਾਈ, ਸਵੇਰ ਸ਼ਾਮ ਗੁਰਬਾਣੀ ਦਾ ਕਥਾ ਕੀਰਤਨ ਹੋਣ ਲੱਗਿਆ, ਪਰਮਾਰਥ ਵਾਲੇ ਪਾਸੇ ਦੀਆਂ ਸਤਸੰਗ ਵਿਚਾਰਾਂ ਹੋਣ ਲੱਗੀਆਂ, ਗੁਰੂ ਕੇ ਨਿਮਿਤ ਲੰਗਰ ਲਾ ਦਿੱਤਾ, ਆ ਗਏ ਭੁੱਖੇ ਨੂੰ ਪ੍ਰਸ਼ਾਦ ਪਾਣੀ ਮਿਲਦਾ, ਨਗਰ ਨੂੰ ਵਸਤਰ ਮਿਲਦਾ, ਸਾਰ ਸੰਗਤ ਉਹ ਪਿੰਡ ਜਿਹੜਾ ਪਹਿਲਾਂ ਠੱਗਾਂ ਦਾ ਵੱਜਦਾ ਸੀ ਹੁਣ ਦੇਵਤਿਆਂ ਦਾ ਪਿੰਡ ਵੱਜਣ ਲੱਗ ਜਾਂਦਾ ਹੈ। ਹੁਣ ਸਮਾਂ ਅੱਗੇ ਜਾਤ ਨਹੀਂ ਦੇ ਰਿਹਾ, ਸਾਰੀ ਸੰਗਤ ਗੁਰੂ ਸਤੋਤਰ ਵਿੱਚ ਬੋਲੋ, ਉਪਰੰਤ ਸਾਧਨਾ ਨੇ ਅਰਦਾਸ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਪੂਰੀ ਸਮਾਪਤੀ ਹੋਣ ਤੋਂ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ। ਅਨ ਹੈ ਅਨ ਹੈ।